ਤੇ ਆਓ ਆਪਾਂ ਹੁਣ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ। ਸਰਦਾਰ ਸੁਖਪਾਲ ਸਿੰਘ ਖਹਿਰਾ ਜੋ ਕਿ ਆਪਣੀ ਜਾਨ ਪਹਿਚਾਣ ਦੇ ਮਥਾਜ ਨੇ, ਇਹਨਾਂ ਨੂੰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤੇ ਦੁਨੀਆਂ ਭਰ ਦੇ ਵਿੱਚ ਇੱਕ ਵਿਲੱਖਣ ਸ਼ਖਸੀਅਤ ਦੇ ਤੌਰ ਤੇ, ਲੀਡਰ ਦੇ ਤੌਰ ਤੇ ਜਾਣਿਆ ਜਾਂਦਾ। ਸੋ ਸੁਖਪਾਲ ਸਿੰਘ ਖਹਿਰਾ ਇੱਕ ਬਹੁਤ ਹੀ ਡਾਇਨਾਮਿਕ ਪਰਸਨੈਲਿਟੀ ਦੇ ਤੌਰ ਤੇ ਇਹ ਉਭਰੇ ਆ। ਸੋ ਆਪਾਂ ਆਮ ਹੀ ਦੇਖਦੇ ਹਾਂ ਕਿ ਇਹ ਜਦੋਂ ਵੀ ਕੋਈ ਗੱਲਬਾਤ ਕਰਦੇ ਆ ਬੜੇ ਲੌਜੀਕਲੀ ਵਿਦ ਫੈਕਟ ਐਂਡ ਫਿਗਰ ਦੇ ਨਾਲ ਇਹ ਗੱਲਬਾਤ ਕਰਦੇ ਆ। ਸੋ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੀਆਂ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਸੀ ਉਹਨਾਂ ਨੂੰ ਬੜੇ ਆੜੇ ਹੱਥੀ ਲਿਆ ਹੈਗਾ। ਸੋ ਹਰ ਇੱਕ ਗੱਲ ਨੂੰ ਜਿਹੜਾ ਹੈਗਾ ਸਿੱਧੇ ਜੇ ਸਪਸ਼ਟ ਤਰੀਕੇ ਦੇ ਨਾਲ ਵਿਦ ਫੈਕਟ ਉਸ ਨੂੰ ਪਬਲਿਕ ਦੇ ਕੋਲ ਲੈ ਕੇ ਜਾਣਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਲੀਡਰ ਦੇ ਵਿੱਚ ਦੇਖਦੇ ਹੈਗੇ ਹਾਂ ਕਿ ਅਗਰ ਕਿਸੇ ਥਾਂ ਤੇ ਕੋਈ ਗਲਤੀ ਵੀ ਹੁੰਦੀ ਹੈ ਤੇ ਉਹਨੂੰ ਥੋੜਾ ਜਿਹਾ ਨਾ ਤਰੋੜ ਬਰੋੜ ਕੇ ਬਿਆਨ ਦਿੱਤਾ ਜਾਂਦਾ ਹੈਗਾ। ਮੇਰੇ ਕਹਿਣ ਦਾ ਮਤਲਬ ਕਿ ਕਿਸੇ ਗਲਤੀ ਨੂੰ ਵੀ ਉਹ ਅਕਸੈਪਟ ਨਹੀਂ ਕਰਦੇ। ਤੇ ਇਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਲੱਗਦੀ ਹੈ ਕਿ ਅਗਰ ਇਹਨਾਂ ਦੇ ਕੋਲੋਂ ਕਿਸੇ ਥਾਂ ਤੇ ਕੋਈ ਗਲਤੀ ਹੁੰਦੀ ਹੈ ਤੇ ਉਹਨਾਂ ਨੂੰ ਬੜੇ ਕਲੀਅਰ ਕੱਟ ਸ਼ਬਦਾਂ ਦੇ ਨਾਲ ਇਹ ਅਕਸੈਪਟ ਕਰਦੇ ਆ ਕਿ ਹਾਂ ਇਹ ਜਿਹੜੀ ਚੀਜ਼ ਮੈਥੋਂ ਇਹ ਹੋਈ ਆ। ਸੋ ਇਹਨਾਂ ਦੀ ਕਿਸੇ ਵੀ ਜਿਹੜੀ ਗੱਲਬਾਤ ਦੇ ਵਿੱਚ ਕਦੇ ਮਤਲਬ ਜਿਹੜਾ ਉਹ ਇਸ ਤਰ੍ਹਾਂ ਨਹੀਂ ਲੱਗਿਆ ਕਿ ਉਸ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਜਾਵੇ। ਸੋ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈਗੀ ਆ ਉਹ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਝਲਕ ਮਾਰਦੀ ਆ। ਸੋ ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਤੇ। ਤੁਹਾਨੂੰ ਦੁਨੀਆਂ ਭਰ ਦੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਆ, ਪਰ ਇੱਥੇ ਮੈਂ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਥੋੜੀ ਜਿਹੀ ਸਾਨੂੰ ਅੱਜ ਜਿਹੜੀ ਹੈਗੀ ਨੈਟਵਰਕ ਦੀ ਪ੍ਰੋਬਲਮ ਹੈਗੀ ਹੈ ਤੇ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਇਹਦੀ ਦਿੱਕਤ ਨਾ ਆਵੇ, ਪਰ ਹੋ ਸਕਦਾ ਸ਼ੁਰੂ ਵਿੱਚ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆਵੇ, ਉਸ ਕਰਕੇ ਮੈਂ ਤੁਹਾਡੇ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ। ਸੋ ਖਹਿਰਾ ਸਾਹਿਬ, ਆਪਾਂ ਗੱਲ ਕਰਦੇ ਹਾਂ ਨੌਨ ਪੰਜਾਬੀ ਪਾਪੂਲੇਸ਼ਨ ਬਾਰੇ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਹੁਤ ਸਾਰੀ ਨੌਨ ਪੰਜਾਬੀ ਪਾਪੂਲੇਸ਼ਨ ਆਲਰੇਡੀ ਪੰਜਾਬ ਵਿੱਚ ਵੱਧ ਚੁੱਕੀ ਆ, ਪ੍ਰੋਪਰਟੀ ਲੈ ਚੁੱਕੇ ਨੇ, ਵੋਟਰ ਬਣ ਚੁੱਕੇ ਨੇ ਔਰ ਇਹ ਤਾਦਾਦ ਆਪਣੀ ਟੋਟਲ ਪੰਜਾਬ ਦੀ ਪਾਪੂਲੇਸ਼ਨ ਅਪਰੋਕਸੀਮੇਟਲੀ 3.5 ਕਰੋੜ ਆ। ਮੇਰੀ ਆਪਣੀ ਅਸੈਸਮੈਂਟ ਆ ਕਿ ਇਸ ਵਕਤ ਤੱਕ ਪੰਜਾਬ ਤੋਂ 60 ਲੱਖ ਬੰਦਾ ਮਾਈਗ੍ਰੇਟ ਕਰ ਚੁੱਕਾ ਵਾ ਕੁਛ ਸਟਾਕਿਆਂ ਤੋਂ। ਉਹ 5 ਲੱਖ ਜਦੋਂ ਜਾਂਦਾ ਉਹਦਾ ਜਿਹੜਾ ਖਲਾਓ ਆ ਉਹ ਭਰਨ ਲਈ ਜਦੋਂ ਬਾਹਰੋਂ ਆਣ ਕੇ ਲੋਕ, ਚਲੋ 60 ਲੱਖ ਤਾਂ ਨਹੀਂ ਆਏ ਹੋਣਗੇ, ਲੇਕਿਨ 15-20 ਲੱਖ ਪਾਪੂਲੇਸ਼ਨ ਨੌਨ ਪੰਜਾਬੀ ਆਲਰੇਡੀ ਪੰਜਾਬ ਦੇ ਵਿੱਚ ਆ ਚੁੱਕੀ ਹੈ। ਇੱਕ ਤਾਂ ਡੈਮੋਗ੍ਰਾਫਿਕ ਸਿਚੁਏਸ਼ਨ ਬਹੁਤ ਚੇਂਜ ਹੋਵੇਗੀ, ਦੂਜਾ ਸਾਡੀ ਟੋਟਲ ਬੈਂਕਰਪਸੀ ਹੋ ਰਹੀ ਆ। ਮਤਲਬ ਤੁਸੀਂ ਜਿਹੜਾ ਇਹ ਕਿਹਾ ਕਿ ਸਟੱਡੀ ਵੀਜ਼ਾ ਤੇ ਜਦੋਂ ਜਾਂਦਾ ਬੱਚਾ ਉਹ ਆਲਮੋਸਟ 20-25 ਲੱਖ ਦਾ ਨਾਲ ਲੈ ਕੇ ਜਾਂਦਾ, ਔਰ ਉਹਦੇ ਤੇ ਪਹਿਲਾਂ ਵੀ ਇਨਵੈਸਟਮੈਂਟ ਹੋਈ ਹੁੰਦੀ ਸਟੇਟ ਦੀ, ਉਹਨੂੰ ਉਹਦੀ ਐਜੂਕੇਸ਼ਨ ਤੇ ਉਹਦੇ ਹੈਲਥ ਕੇਅਰ ਤੇ ਪੈਸੇ ਲੱਗੇ ਹੁੰਦੇ ਸਟੇਟ ਦੇ। ਸੋ ਕੈਨੇਡਾ ਜਾਂ ਆਸਟ੍ਰੇਲੀਆ ਨੂੰ ਇੱਕ ਬਣਿਆ ਬਣਾਇਆ ਇੱਕ ਰੈਡੀ ਸਟੱਡੀ ਇੱਕ ਹਿਊਮਨ ਰਿਸੋਰਸ ਮਿਲ ਰਿਹਾ ਜਿਹੜਾ ਰੀਜਨੇਬਲੀ ਪੜ੍ਹਿਆ ਲਿਖਿਆ ਵੀ ਆ, ਜਿਹੜਾ ਉਹਨਾਂ ਦੇ ਦੇਸ਼ ਵਾਸਤੇ ਹੁਣ ਆਉਣ ਵਾਲੇ 35-40 ਸਾਲ ਕੰਮ ਕਰੇਗਾ। ਸਾਡਾ ਮਾਈਨਸ ਹੋ ਗਿਆ, ਉਧਰ ਪਲੱਸ ਹੋ ਗਿਆ। ਔਰ ਦੂਜਾ ਹੈਗਾ ਕਿ ਸਾਰਾ ਕੁਛ ਇਸ ਲਈ ਹੋ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈਗਾ ਉਹ ਟੋਟਲੀ ਡਿਸਲੂਜਨਡ ਆ, ਹੋਪਲੈਸ ਸਿਚੁਏਸ਼ਨ ਨੀ ਹੋ ਜਾਂਦੀ, ਤਾਂ ਅਗਲਾ ਘਰ ਛੱਡਦਾ, ਨਹੀਂ ਤਾਂ ਹੁਣ ਮਤਲਬ ਅਮੈਰੀਕਾ ਚੋਂ ਘਰ ਛੱਡ ਕੇ ਪੰਜਾਬ ਕਿਉਂ ਨੀ ਆ ਰਹੇ ਕੋਈ, ਜਾਂ ਕੈਨੇਡਾ ਚੋਂ ਜਾਂ ਆਸਟ੍ਰੇਲੀਆ ਚੋਂ, ਬਿਕੋਜ਼ ਪੀਪਲ ਇਨ ਪੰਜਾਬ ਆਰ ਐਬਸੋਲੂਟਲੀ ਫਰਸਟ੍ਰੇਟਿਡ। ਉਹਦੇ ਇੱਕ ਤਾਂ ਕਾਰਨ ਬਹੁਤ ਵੱਡਾ ਐਪਰੈਂਟਲੀ ਹੈਗਾ ਕਿ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਪੰਜਾਬ ਚ, ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਕੋਈ ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਸੈਕਟਰ ਦੇ ਵਿੱਚ ਆਪਣੇ ਆਉਣ ਵਾਲੀ ਜਨਰੇਸ਼ਨ, ਕਿਉਂਕਿ ਪਾਪੂਲੇਸ਼ਨ ਦੀ ਗਰੋਥ ਹੁੰਦੀ ਆ ਇਹਨਾਂ ਥਰਡ ਵਰਲਡ ਕੰਟਰੀਜ਼ ਵਿੱਚ, ਤੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਕੋਈ ਬੰਦੋਬਸਤ ਕਰੀਏ, ਅਸੀਂ ਕੋਈ ਇੰਡਸਟਰੀ ਕ੍ਰੀਏਟ ਕਰੀਏ, ਇਹਦੀ ਪਲੈਨਿੰਗ ਅਕਸਰ ਕੁਛ ਦਹਾਕਿਆਂ ਦੀ ਹੁੰਦੀ ਹੈ। ਇਹ ਤਾਂ ਹੈ ਨੀ ਗਾ ਕਿ ਅੱਜ ਅਸੀਂ ਸੋਚਿਆ ਤੇ ਕੱਲ ਨੂੰ ਇੰਪਲੋਇਮੈਂਟ ਪੈਦਾ ਹੋ ਜੀ। ਸੋ ਜਿਹੜੀ ਪਿਛਲੀ 30-35 ਸਾਲ ਤੋਂ ਜਿਹਨਾਂ ਨੇ ਰਾਜ ਕੀਤਾ ਉਹਨਾਂ ਨੇ ਸਿਰਫ ਆਪਣੇ ਮੁਫਾਦ ਲਈ, ਆਪਣੇ ਜਾਤੀ ਸੋਚ ਲਈ, ਆਪਣੇ ਪਰਿਵਾਰਾਂ ਵਾਸਤੇ ਤੱਕ ਹੀ ਸੋਚਿਆ ਵਾ, ਉਹਨਾਂ ਨੇ ਆਮ ਪਾਪੂਲੇਸ਼ਨ ਆਮ ਨੌਜਵਾਨਾਂ ਵਾਸਤੇ ਨੀ ਸੋਚਿਆ, ਔਰ ਉਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਮਾਈਗ੍ਰੇਸ਼ਨ ਵਰਲਡ ਵਾਈਡ ਹੋਈ ਆ। ਦੂਸਰਾ ਪੰਜਾਬ ਦੇ ਵਿੱਚ ਇਹ ਵੀ ਪਰਿਵਾਰ ਬਹੁਤ ਖਰਚਾ ਕਰਦੇ ਨੇ ਕਿ ਜੇ ਸਾਡਾ ਬੱਚਾ ਇੱਥੇ ਰਹਿ ਗਿਆ ਇੱਕ ਤੇ ਡਰੱਗ ਐਡਿਕਟ ਨਾ ਬਣ ਜਾਏ, ਕਿਉਂਕਿ ਜਦੋਂ ਵਿਹਲ ਪੁਣਾ ਵਾ, ਜਦੋਂ ਪੰਜਾਬ ਦੇ ਵਿੱਚ ਕੋਈ ਜੋਬ ਹੀ ਨੀ ਗਏ, ਪੰਜਾਬ ਦੇ ਵਿੱਚ ਕੋਈ ਫਿਊਚਰ ਹੀ ਨੀ ਗਾ, ਦੈਟ ਇਜ਼ ਅ ਪਰਫੈਕਟ ਟ੍ਰੈਪ ਫਾਰ ਡਰੱਗਸ ਆਲਸੋ। ਸੋ ਜੋ ਕੁਛ ਹੋ ਰਿਹਾ ਬਹੁਤ ਮੰਦਭਾਗਾ ਹੋ ਰਿਹਾ, ਔਰ ਅਗਰ ਇਸੇ ਸਪੀਡ ਨਾਲ ਜਾਂਦੇ ਰਹੇ, ਪੰਜਾਬ ਤਾਂ ਵੈਸੇ ਆਲਰੇਡੀ ਮਾਫ ਕਰਨਾ ਚੰਗਾ ਤਾਂ ਨੀ ਲੱਗਦਾ, ਆਪਣੀ ਸਟੇਟ ਆ, ਇਟ ਇਜ਼ ਆਲਰੇਡੀ ਏ ਗੋਨ ਕੇਸ ਸਟੇਟ, 2.5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਅੱਜ ਦੀ ਡੇਟ ਚ। ਔਰ ਇਹ ਕਰਜ਼ਾ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਕੋਈ ਬਹੁਤ ਪੁਰਾਣਾ ਨੀ ਚੜਿਆ, ਇਹ ਆਈ ਫੇਅਰਲੀ ਰਿਮੈਂਬਰ 1985 ਵੈਨ ਆਈ ਫਿਨਿਸ਼ਡ ਮਾਈ ਐਜੂਕੇਸ਼ਨ, ਪੰਜਾਬ ਵਾਜ਼ ਏ ਰੈਵਨਿਊ ਸਰਪਲਸ ਸਟੇਟ, ਮਤਲਬ ਪੰਜਾਬ ਦੇ ਸਿਰ ਤੇ 1985 ਚ ਕੋਈ ਕਰਜ਼ਾ ਨਹੀਂ ਸੀਗਾ। ਔਰ 35 ਸਾਲਾਂ ਚ ਜਿਹੜਾ ਲੋਕਾਂ ਨੇ ਇੱਥੇ ਰਾਜ ਕੀਤਾ, ਪ੍ਰਾਇਮਰਲੀ ਅਗਰ ਤੁਸੀਂ ਗੌਰ ਨਾਲ ਕਰੋਗੇ ਦੇਖੋਗੇ, ਦੋ ਪਰਿਵਾਰਾਂ ਨੇ ਰਾਜ ਕੀਤਾ ਵਾ, ਕੈਪਟਨ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ।
ਜੀ ਅੱਜ ਆਪਾਂ ਬਿਲਕੁਲ ਉਸ ਪੁਆਇੰਟ ਤੇ ਜਾਵਾਂਗੇ ਖਹਿਰਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਆਪਣਾ ਜਿਹੜਾ ਪੰਜਾਬ ਸੀ ਇਹ ਵਾਕਈ ਇੱਕ ਸਿਆਉਣੇ ਦੀ ਚਿੜੀ ਸੀ, ਤੇ ਇੰਡੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ 1 ਦੀ ਇਹ ਸਟੇਟ ਸੀਗੀ। ਸੋ ਸਾਨੂੰ ਕੁਦਰਤ ਨੇ, ਪਰਮਾਤਮਾ ਨੇ ਪੰਜਾਬ ਦੇ ਵਿੱਚ ਕਿਸੇ ਪਾਰਟ ਦੀ ਕੋਈ ਘਾਟ ਨਹੀਂ ਛੱਡੀ, ਚਾਹੇ ਆਪਾਂ ਇੱਥੇ ਦੀ ਜ਼ਮੀਨ ਦੀ ਗੱਲ ਕਰੀਏ, ਚਾਹੇ ਇੱਥੋਂ ਦੇ ਪਾਣੀਆਂ ਦੀ ਗੱਲ ਕਰੀਏ, ਚਾਹੇ ਇੱਥੋਂ ਦੇ ਵਾਤਾਵਰਣ ਦੀ ਗੱਲ ਕਰੀਏ, ਚਾਹੇ ਇੱਥੋਂ ਦੇ ਮਿਹਨਤੀ ਲੋਕਾਂ ਦੀ ਗੱਲ ਕਰੀਏ। ਸੋ ਸਾਨੂੰ ਕੁਦਰਤ ਵੱਲੋਂ, ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਘਾਟ ਨਹੀਂ ਰਹੀ। ਸੋ ਜੇ ਸਾਡੀ ਘਾਟ ਰਹੀ ਹੈ ਤਾਂ ਇੱਕ ਮਾੜੀ ਲੀਡਰਸ਼ਿਪ, ਜਿਹਦਾ ਅਸੀਂ ਸੰਤਾਪ ਹੁਣ ਤੱਕ ਹੰਢਾ ਰਹੇ ਹੈਗੇ ਹਾਂ, ਅੱਗੇ ਜਾ ਕੇ ਆਪਾਂ ਥੋੜਾ ਜਿਹਾ ਇਸ ਵਿਸ਼ੇ ਤੇ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ। ਸੋ ਵਾਕਈ ਬਿਲਕੁਲ ਤੁਹਾਡੀ ਸਹੀ ਗੱਲ ਹੈਗੀ ਹੈ ਕਿ ਸਾਡੇ ਜਿਹੜਾ ਅੱਜ ਦਾ ਨੌਜਵਾਨ ਹੈ, ਨਾ ਤਾਂ ਉਹਨੂੰ ਕੋਈ ਆਪਦੀ ਸਿਕਿਉਰਿਟੀ ਦਿਸ ਰਹੀ ਹੈ, ਜਿਹਦੇ ਕਰਕੇ ਉਹਨੂੰ ਨਾ ਜੋਬਸ ਦਿਸ ਰਹੀਆਂ, ਨਾ ਕੋਈ ਪ੍ਰੋਜੈਕਟਸ ਹੈਗੇ ਆ, ਤੇ ਇਹਦੇ ਨਾਲ ਨਾਲ ਇੱਕ ਮਾਹੌਲ ਵੀ ਜਿਹੜਾ ਆਪਣਾ ਹੈਗਾ, ਜਿਵੇਂ ਨਸ਼ੇ ਦਾ ਕਹਿ ਲਓ, ਹੋਰ ਕਹਿ ਲਓ, ਜਿਹਦੇ ਕਰਕੇ ਜਿਹੜਾ ਨੌਜਵਾਨ ਜਾਂ ਪੇਰੈਂਟਸ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਇੱਥੋਂ ਬਾਹਰ ਭੇਜ ਦਈਏ। ਸੋ ਕਿਸੇ ਦਾ, ਕਹਿੰਦੇ ਪੰਛੀਆਂ ਦਾ ਵੀ ਜੀ ਨਹੀਂ ਕਰਦਾ ਕਿ ਉਹ ਆਪਣੇ ਆਲ ਨੇ ਛੱਡ ਕੇ ਜਾਣ ਨੂੰ। ਸੋ ਅਸੀਂ ਤਾਂ ਆਪਣੇ ਘਰ ਛੱਡ ਕੇ ਉਹਨਾਂ ਕੰਟਰੀਆਂ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਲੜ ਕੇ ਇਹ ਦੇਸ਼ ਆਜ਼ਾਦ ਕਰਾਇਆ ਸੀ। ਸੋ ਬਿਲਕੁਲ ਤੁਸੀਂ ਠੀਕ ਕਿਹਾ। ਸੋ ਅਗਲਾ ਮੇਰਾ ਖਹਿਰਾ ਸਾਹਿਬ ਕੁਸਚਨ ਇਹ ਹੈਗਾ ਕਿ ਪੰਜਾਬ ਦੇ ਪਾਣੀ, ਸਾਡੇ ਪੰਜਾਬ ਤੇ ਕਹਿ ਲਓ ਵੀ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ, ਸਭ ਤੋਂ ਪਹਿਲਾਂ ਜਿਹੜਾ ਸਾਡੇ ਤੇ ਹਮਲਾ ਕੀਤਾ ਉਹ ਜਿਹੜਾ ਪਾਣੀਆਂ ਦਾ ਸਾਡੇ ਤੇ ਹਮਲਾ ਹੋਇਆ, ਤਕਰੀਬਨ 22,000 ਕਰੋੜ ਰੁਪਏ ਦਾ ਜਿਹੜਾ ਸਾਡੇ ਸਾਲ ਦਾ ਹਰ ਸਾਲ ਦਾ ਜਿਹੜਾ ਪਾਣੀ ਹੈਗਾ ਦੂਜੀਆਂ ਸਟੇਟਾਂ ਨੂੰ ਜਾਂਦਾ। ਇਸ ਤੋਂ ਇਲਾਵਾ ਜਿਹੜੀ ਇਸ ਤੋਂ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈਗੀ ਹੈ ਉਹ ਵੀ ਦੂਜੀਆਂ ਸਟੇਟਾਂ ਨੂੰ, ਮਤਲਬ ਇੱਥੋਂ ਪੈਦਾ ਕਰਕੇ ਦੂਜੀ ਥਾਂ ਤੇ ਦਿੱਤੀ ਜਾਂਦੀ ਹੈ। ਸੋ ਇਕਨੋਮਿਕਲੀ ਅਸੀਂ ਦੇਖੀਏ ਤਾਂ ਅਸੀਂ ਕੋਈ ਮਤਲਬ ਆਰਥਿਕ ਪੱਖੋਂ ਕਮਜ਼ੋਰ ਨਹੀਂ ਹੈਗੇ, ਪਰ ਸਾਡੇ ਫਿਰ ਉਹੀ ਗੱਲ ਵੀ ਮਾੜੀ ਲੀਡਰਸ਼ਿਪ ਦੀ ਘਾਟ ਕਰਕੇ ਸਾਡਾ ਕੋਲ ਜਿਹੜੇ ਕੁਦਰਤੀ ਸਰੋਤ ਹੈ, ਕੁਦਰਤ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਹੈਗੀਆਂ ਉਹਨਾਂ ਦਾ ਅਸੀਂ ਜਿਹੜਾ ਆਨੰਦ ਨਹੀਂ ਮਾਣ ਸਕਦੇ। ਸੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਹੋ, ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਤੁਸੀਂ ਕੀ ਸੋਚ ਰਹੇ ਹੋ?
ਦੇਖੋ, ਪਾਣੀਆਂ ਦਾ ਤਾਂ ਇੱਕ ਮੈਟਰ ਆਫ ਰਿਕਾਰਡ ਆ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸਾਰੀਆਂ ਹੀ ਜਿਹੜੇ ਸੂਬੇ ਬਣਾਏ ਗਏ ਉਹ ਭਾਸ਼ਾ ਦੇ ਆਧਾਰ ਤੇ ਬਣਾਏ ਗਏ, ਲੇਕਿਨ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਸੂਬਾ ਨਹੀਂ ਦਿੱਤਾ ਗਿਆ। ਹਰਿਆਣੇ ਨੇ ਕੋਈ ਸਟੇਟ ਨਹੀਂ ਸੀ ਮੰਗੀ, ਨਾ ਮੰਗਿਆ ਸੀ ਹਿਮਾਚਲ ਪ੍ਰਦੇਸ਼ ਨੇ। ਪੰਜਾਬ ਦੇ ਲੋਕ ਕਹਿੰਦੇ ਸੀਗੇ ਕਿ ਇੱਥੇ ਸਾਨੂੰ ਵੀ ਸਾਡੀ ਭਾਸ਼ਾ ਦੇ ਆਧਾਰ ਦੇ ਉੱਤੋਂ ਇੱਕ ਅੱਛਾ ਸੂਬਾ ਬਣਾਓ ਜਿੱਥੇ ਪੰਜਾਬ ਜਾਂ ਸਿੱਖ ਵੀ ਜਿਹੜੇ ਨੇ ਉਹ ਆਪਣਾ ਭਵਿੱਖ ਤੈਅ ਕਰ ਸਕਣ। ਬੜਾ ਲੜਕੇ ਪੰਜਾਬੀ ਸੂਬਾ ਲਿਆ 1966 ਵਿੱਚ ਮੋਰਚਾ ਲਾਉਣ ਤੋਂ ਬਾਅਦ। ਪਹਿਲਾ ਹਮਲਾ ਜਿੱਦਾਂ ਰੀਓਰਗਨਾਈਜੇਸ਼ਨ ਆਫ ਸਟੇਟ ਸੀਗੀਆਂ, ਸੈਕਸ਼ਨ 78 ਸੀ ਕੌਨਸਟੀਟਿਊਸ਼ਨ ਦਾ, ਉਹਦਾ ਦੁਰਉਪਯੋਗ ਕਰਕੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਨੇ ਛਿੱਕੇ ਤੇ ਟੰਗ ਕੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼, ਜਿੱਥੇ ਮਤਲਬ ਪਾਣੀਆਂ ਨੂੰ ਗਵਰਨ ਕਰਦੇ ਜਿਹੜੇ ਕਾਨੂੰਨ, ਉਹਨਾਂ ਨੂੰ ਛਿੱਕੇ ਤੇ ਟੰਗ ਕੇ ਤੇ ਸਾਡਾ ਪਾਣੀ ਜਿਹੜਾ ਸੀਗਾ ਉਹ ਵਨ ਸਾਈਡਡ ਅਵਾਰਡ ਕਰਤਾ, ਉਹਨਾਂ ਨੇ ਅਵਾਰਡ ਪਾਸ ਕਰਤਾ ਆਪਣੀ ਦਿੱਲੀ ਬੈਠ ਕੇ ਕਿ ਤੁਹਾਡਾ ਇੰਨੇ ਮਿਲੀਅਨ ਏਕੜ ਫੁੱਟ ਪਾਣੀ ਅਸੀਂ ਦਿੱਤਾ ਰਾਜਸਥਾਨ ਨੂੰ, ਇੰਨਾ ਦਿੱਤਾ MAF ਹਰਿਆਣੇ ਨੂੰ ਤੇ ਇੰਨਾ ਦਿੱਤਾ MAF ਦਿੱਲੀ ਨੂੰ। ਹੁਣ ਉਸ ਤੋਂ ਬਾਅਦ ਫਿਰ ਲਿਟੀਗੇਸ਼ਨ ਸ਼ੁਰੂ ਹੋ ਗਈ, ਅੱਜ ਤੱਕ ਸੁਪਰੀਮ ਕੋਰਟ ਤੱਕ ਅੱਜ ਉਹ ਪਾਣੀਆਂ ਦੇ ਬਾਰੇ ਸਾਡੀ ਲਿਟੀਗੇਸ਼ਨ ਜਾ ਰਹੀ ਹੈ। ਔਰ ਫਿਰ SYL ਕੱਢਣ ਦਾ ਮਨਸੂਬਾ ਬਣਾਤਾ, ਇੱਕ ਹੋਰ ਕਨਾਲ ਸਤਲੁਜ ਜਮਨਾ ਲਿੰਕ ਨੂੰ ਕਹਿੰਦੇ ਨੇ, ਫਿਰ ਉਹਦੇ ਤੇ ਕਿੰਨਾ ਵਿਵਾਦ ਉੱਠਿਆ, ਮੋਰਚਾ ਲੱਗਿਆ, ਜਾਨਾਂ ਗਈਆਂ, ਉਹ ਮਸਲਾ ਅੱਜ ਸੁਪਰੀਮ ਕੋਰਟ ਆਫ ਇੰਡੀਆ ਤੱਕ ਪਹੁੰਚਿਆ ਹੋਇਆ ਵਾ। ਔਰ ਤੁਸੀਂ ਗੱਲ ਮੇਰੀ ਨੋਟ ਰੱਖਣਾ ਜਿੱਦਣ ਵੀ ਫੈਸਲਾ ਆਵੇਗਾ ਸਾਡੇ ਉਲਟ ਆਵੇਗਾ। ਕਿਸੇ ਨੇ ਇੰਟਰਨੈਸ਼ਨਲ ਰੈਪੇਰੀਅਨ ਲਾਜ਼ ਨੂੰ ਨੀ ਦੇਖਣਾ, ਇੱਥੇ ਜੁਡੀਸ਼ਰੀ ਵੀ ਇੱਦਾਂ ਦੀ ਆ ਔਰ ਇੱਥੇ ਐਗਜ਼ੀਕਿਊਟਿਵ ਵੀ ਇੱਦਾਂ ਦੀ ਆ। ਉਹ ਸਾਡਾ ਇੱਕ ਤੈਅ ਸ਼ੁਦਾ ਫੈਸਲਾ ਵਾ, ਪਿਆ ਹੋਇਆ ਸਭ ਨੂੰ ਪਤਾ ਵਾ, ਸਾਰੀ ਪੋਲੀਟੀਕਲ ਜਮਾਤ ਨੂੰ, ਸਾਰੇ ਆਮ ਪੰਜਾਬ ਦੇ ਲੋਕਾਂ ਨੂੰ ਕਿ ਟਾਈਮ ਪਾਸ ਹੋ ਰਿਹਾ ਜ਼ਰੂਰ, ਲੇਕਿਨ ਐਸਆਈਐਲ ਦਾ ਫੈਸਲਾ ਸਾਡੇ ਉਲਟ। ਸੋ ਜਿਹੜੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਪਾਕਿਸਤਾਨ ਤੋਂ ਉੱਜੜ ਕੇ ਲੋਕਾਂ ਨੇ ਸਭ ਕੁਛ ਵਾਰ ਦਿੱਤਾ, ਜਿਨ੍ਹਾਂ ਨੇ ਸਾਡਾ ਪਾਣੀ ਮਤਲਬ ਇਸ ਤਰੀਕੇ ਨਾਲ ਖੋਇਆ ਪੰਜਾਬ ਤੋਂ, ਔਰ ਉਸ ਪੰਜਾਬ ਤੋਂ ਜਿਹਨੇ ਸਾਰੇ ਦੇਸ਼ ਦੇ ਅਨਾਜ ਦਾ ਢਿੱਡ ਭਰਿਆ। ਸੋ ਆਈ ਕੈਨ ਓਨਲੀ ਕਾਲ ਇਟ ਗ੍ਰੋਸ ਡਿਸਕ੍ਰਿਮੀਨੇਸ਼ਨ। ਔਰ ਅਫਸੋਸ ਇਸ ਗੱਲ ਦਾ ਕਿ ਪੰਜਾਬ, ਦੇਖੋ ਬਾਕੀ ਸਾਰੀਆਂ ਗੱਲਾਂ ਬਾਤ ਗਈਆਂ, ਪੰਜਾਬ ਪ੍ਰਾਈਮਰੀਲੀ ਐਗਰੀਕਲਚਰ ਸਟੇਟ ਆ, ਸਾਡਾ ਜਿਹੜਾ ਮੇਨ ਕਿੱਤਾ ਪੰਜਾਬ ਦਾ 70% ਪਿੰਡਾਂ ਦੇ ਲੋਕਾਂ ਦਾ ਉਹ ਖੇਤੀਬਾੜੀ ਸੀ। ਖੇਤੀਬਾੜੀ ਤਾਂਹੀਓ ਚੱਲੂ ਜੇ ਸਾਡੇ ਕੋਲ ਪਾਣੀ ਅਸੀਂ ਜਦੋਂ ਆਪਣਾ ਪਾਣੀ ਦੇਤਾ ਦੂਜੇ ਸੂਬਿਆਂ ਨੂੰ, ਤੇ ਪੰਜਾਬ ਨੇ ਗਰਾਊਂਡ ਵਾਟਰ ਕੱਢਣਾ ਸ਼ੁਰੂ ਕਰਤਾ। ਅੱਜ ਸਾਡੇ ਕੋਲ 14 ਲੱਖ ਟਿਊਬਵੈਲਸ ਨੇ, ਜਿਹੜੇ ਟਿਊਬਵੈਲ ਕਿਸੇ ਵੇਲੇ 10-15 ਫੁੱਟ ਤੇ ਪਾਣੀ ਸੀਗਾ ਵਾਟਰ ਟੇਬਲ, ਉਹ ਥੱਲੇ ਜਾਂਦਾ ਜਾਂਦਾ ਪੰਜਾਬ ਦੇ ਕੁਛ ਹਿੱਸਿਆਂ ਵਿੱਚ 500-600 ਫੁੱਟ ਤੇ ਪਾਣੀ ਪਹੁੰਚ ਚੁੱਕਾ। ਔਰ ਨਾਸਾ ਦੀਆਂ ਸੈਟੇਲਾਈਟ ਜਿਹੜੀਆਂ ਨੇ ਉਹ ਹਮੇਸ਼ਾ ਇੰਡੀਕੇਟ ਕਰਦੇ ਆ, ਤੁਸੀਂ ਗੂਗਲ ਤੇ ਰਿਸਰਚ ਕਰੋਗੇ ਪੰਜਾਬ ਵਾਟਰ ਨਾਸਾ, ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਪਾਣੀ ਜਿਹੜਾ ਵਾ ਉਹ ਰੈਡ ਜ਼ੋਨ ਚ ਆਇਆ ਹੋਇਆ ਪੰਜਾਬ। ਅਗਰ ਇੱਕ ਪੀ ਨਾਲ ਅਸੀਂ ਪਾਣੀ ਕੱਢਦੇ ਰਹੇ ਜ਼ਮੀਨ ਦਾ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਬਿਲਕੁਲ ਕੰਮ ਬੈਰਨ ਸਟੇਟ ਹੈ। ਇਹ ਵੀ ਇਸ ਗੱਲ ਦਾ ਵੀ ਤਕਰੀਬਨ ਸਾਰਿਆਂ ਨੂੰ ਇਸ ਵਕਤ ਤੱਕ ਇਲਮ ਹੋ ਚੁੱਕਾ। ਸੋ ਇਸ ਕਰਕੇ ਇਹ ਬਹੁਤ ਵੱਡਾ ਧੱਕਾ, ਬਹੁਤ ਇਰਰਿਪੇਰੇਬਲ ਲੋਸ ਪੰਜਾਬ ਨੂੰ ਹੋਇਆ। ਔਰ ਫਿਰ ਚੰਗਾ ਤਾਂ ਨੀ ਲੱਗਦਾ ਹੁਣ ਦੁਬਾਰਾ ਦੁਬਾਰਾ ਉਹੀ ਗੱਲ ਕਰਦੇ, ਫਿਰ ਜਿਹਨਾਂ ਲੋਕਾਂ ਦੇ ਹੱਥ ਵਿੱਚ ਸੱਤਾ ਰਹੀ ਆ ਇਹ ਉਹਨਾਂ ਨੇ ਇਹਨਾਂ ਨੂੰ ਡਿਫੈਂਡ ਨੀ ਕੀਤਾ ਚੱਜ ਨਾ ਅੱਜ ਵੇਲੇ।
ਜੀ ਜੀ, ਸੋ ਅੱਜ ਦੀ ਜਿਹੜੀ ਮੁਲਾਕਾਤ ਖਹਿਰਾ ਸਾਹਿਬ ਦੇ ਨਾਲ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਇਸੇ ਮੁੱਦੇ ਤੇ ਆਪਾਂ ਪਹੁੰਚਣਾ ਹੈਗਾ। ਸੋ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਜੀ। ਤੀਜਾ ਜਿਹੜਾ ਮੇਰਾ ਕੁਸਚਨ ਹੈਗਾ ਕਿ ਸਾਡਾ ਜਿਹੜੇ ਨੌਜਵਾਨ ਹੈਗੇ ਆ ਪੰਜਾਬ ਦੇ, ਜਿਹੜੇ ਲੰਬੇ ਟਾਈਮ ਤੋਂ ਜੇਲਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈਗੇ ਆ, ਸੋ ਉਹ ਅੱਜ ਵੀ ਉਵੇਂ ਜੇਲਾਂ ਦੇ ਵਿੱਚ ਹੈਗੇ ਆ। ਇੱਕ ਕੰਟਰੀ ਦੇ ਵਿੱਚ ਦੋ ਲਾਅ ਚੱਲ ਰਹੇ ਹੈਗੇ ਆ, ਇੱਕ ਮਾਇਨੋਰਿਟੀ ਵਾਸਤੇ ਆ ਤੇ ਇੱਕ ਮੈਜੋਰਿਟੀ ਵਾਸਤੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਤਲਬ ਕੀ ਉਹਨਾਂ ਦਾ ਠੀਕ ਹੈ?
ਇਹ ਜਿਹੜੇ ਇਹ ਜਿਹੜਾ ਇਸ਼ੂ ਆ ਨਾ ਜੀ, ਇਹ ਬੇਸਿਕਲੀ ਲੀਗਲ ਇਸ਼ੂ ਵੀ ਆ ਤੇ ਹਿਊਮੈਨੀਟੇਰੀਅਨ ਇਸ਼ੂ ਵੀ ਆ, ਕਿਉਂਕਿ ਜਦੋਂ ਆਪਾਂ ਕਿਸੇ ਵੀ ਕਾਨੂੰਨ ਦੇ ਤਹਿਤ ਸਜ਼ਾ ਹੁੰਦੀ ਆ, ਜਦੋਂ ਆਪਾਂ ਸਜ਼ਾ ਕੱਟ ਲੈਂਦੇ ਆ, ਉਹਦਾ ਫਿਰ ਭਾਵੇਂ ਕਿੱਡਾ ਹੀ ਕੋਈ ਕਿੱਡਾ ਹੀ ਕ੍ਰਾਈਮ ਹੋਵੇ, ਦੈਨ ਗਵਰਨਮੈਂਟ ਨੂੰ ਕਿਸੇ ਵੀ ਵਿਅਕਤੀ ਨੂੰ ਆਪਣੀ ਜੇਲ੍ਹ ਵਿੱਚ ਦੁਬਾਰਾ ਉਹ ਤੋਂ ਅੱਗੇ ਜ਼ਿਆਦਾ ਰੱਖਣਾ ਜਿਹੜਾ ਹੈਗਾ ਉਹ ਕੀ ਕਹਿੰਦੇ ਆ ਕਿ ਇਟ ਇਜ਼ ਨਾਟ ਲੀਗਲੀ ਕਰੈਕਟ। ਅਨਫੋਰਚੁਨੇਟਲੀ ਇੰਡੀਆ ਵਿੱਚ ਇੱਕ ਪਤਾ ਨੀ ਸ਼ਾਇਦ ਬ੍ਰਿਟਿਸ਼ ਦਾ ਸਿਸਟਮ ਹੈ ਕੀ ਆ ਕਿ ਜਦੋਂ ਬੰਦਾ ਆਪਣੀ ਕੈਦ ਪੂਰੀ ਕਰ ਲੈਂਦਾ ਉਹਦਾ ਵਿਚਾਰੇ ਦਾ ਨਕਸ਼ਾ ਬਣਦਾ, ਨਕਸ਼ਾ ਥੱਲੇ ਜਾਂਦਾ ਉਸ ਸਟੇਟ ਦੇ ਗਵਰਨਰ ਕੋਲ ਜਾਂਦਾ। ਮੈਨੂੰ ਵੀ ਬਤੌਰ MLA ਕਈ ਵਾਰ ਸਿਫਾਰਿਸ਼ ਕਰਨੀ ਪਈ ਆ ਜਿਹੜੇ ਆਰਡੀਨਰੀ ਕੈਦੀ ਨੇ। ਹੁਣ ਆ ਕੀ ਗੱਲ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ, ਜਿਹੜੇ ਖਾਸ ਤੌਰ ਤੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਬਹੁਤ ਸਾਰੇ ਇਹਨਾਂ ਦੇ ਨੇ ਜਿਹੜੇ 35-35 ਸਾਲ ਕੈਦ ਕੱਟ ਚੁੱਕੇ ਨੇ ਔਰ ਉਹਨਾਂ ਦੀ ਕੈਦਾਂ ਲੰਬੇ ਸਮੇਂ ਤੋਂ ਖਤਮ ਹੋ ਚੁੱਕੀ ਆ, ਸਿਰਫ ਇਸ ਕਰਕੇ ਕਿਉਂਕਿ ਉਹ ਟਾਰਗੇਟ ਰਹੇ ਨੇ ਸਰਕਾਰਾਂ ਦੇ ਔਰ ਉਹਨਾਂ ਨੂੰ ਛੱਡਿਆ ਨੀ ਜਾ ਰਿਹਾ। ਸਿੱਖਾਂ ਨੇ ਜਦੋਂ ਵੀ ਮੂਵਮੈਂਟ ਸ਼ੁਰੂ ਕੀਤੀ ਉਹਦੇ ਚ ਹਮੇਸ਼ਾ ਸਭ ਲਈ ਕਿਹਾ ਵਾ, ਮੈਂ ਵੀ ਜਦੋਂ ਕੋਈ ਸਟੇਟਮੈਂਟ ਦਿੰਦਾ ਤਾਂ ਮੈਂ ਇਹ ਕਹਿੰਦਾ ਕਿ ਇਕੱਲੇ ਸਿੱਖ ਨਹੀਂ, ਜਿਹਨਾਂ ਲੋਕਾਂ ਨੇ ਵੀ, ਜਿਹਦੇ ਚ ਹਿੰਦੂ ਵੀ ਪਾ ਲਓ, ਜਿਹਦੇ ਚ ਮੁਸਲਮਾਨ ਈਸਾਈ ਸਾਰੇ ਪਾ ਲਓ, ਜਿਹਨਾਂ ਲੋਕਾਂ ਨੇ ਆਪਣੀਆਂ ਕਿੱਤਾਂ ਪੂਰੀਆਂ ਕਰ ਲਈਆਂ, ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਣ ਦਾ ਕਿਸੇ ਵੀ ਸਰਕਾਰ ਦਾ ਕੋਈ ਅਧਿਕਾਰ ਨਹੀਂ। ਦਿਸ ਇਜ਼ ਅਗੇਨ ਆਈ ਵੁੱਡ ਕਾਲ ਇਟ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ। ਲੇਕਿਨ ਅਨਫੋਰਚੁਨੇਟਲੀ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਥਰਡ ਵਰਲਡ ਕੰਟਰੀਜ਼ ਨੇ ਇੱਥੇ ਉਹ ਪੰਜਾਬੀ ਚ ਕਹਿੰਦੇ ਹੁੰਦੇ ਨੇ ਜਿਸ ਜਿਸ ਕੀ ਲਾਠੀ ਉਸ ਕੀ ਫੈਂਸ, ਮਤਲਬ ਸੋਰੀ ਕੰਪਲੇਟ ਆ। ਔਰ ਨਾਲ ਨਾਲ ਸਿਲੈਕਟਿਵ ਇੰਪਲੀਮੈਂਟੇਸ਼ਨ ਆਫ ਲਾਜ਼ ਆ, ਮਤਲਬ ਅਮੀਰ ਵਾਸਤੇ। ਹੁਣੇ ਤੁਸੀਂ ਦੇਖੋਗੇ ਕਿ ਜੈਸਿਕਾ ਲਾਲ ਮਰਡਰ ਕੇਸ ਹੋਇਆ ਸੀ ਦਿੱਲੀ ਚ, ਇੱਕ ਵਿਨੋਦ ਸ਼ਰਮਾ ਇੰਡੀਆ ਦਾ ਪੋਲੀਟੀਸ਼ਨ ਆ, ਬਹੁਤ ਵੱਡਾ, ਬਹੁਤ ਅਮੀਰ ਆਦਮੀ ਵੀ ਆ, ਉਹਦੇ ਬੜੇ ਚੈਨਲ ਵਗੈਰਾ ਵੀ ਚੱਲਦੇ ਨੇ, ਸ਼ੂਗਰ ਮਿੱਲਾਂ ਨੇ, ਡਿਸਟਿਲਰੀਆਂ ਨੇ। ਉਹਦੇ ਮੁੰਡੇ ਮਨੂ ਸ਼ਰਮਾ ਨੇ ਅੱਜ ਤੋਂ ਕੋਈ 24-25 ਸਾਲ ਪਹਿਲਾਂ ਇੱਕ ਦਿੱਲੀ ਦੀ ਕਿਸੇ ਬਾਰ ਵਿੱਚ ਮਾਡਲ ਨੂੰ ਕਤਲ ਕਰਤਾ ਸੀ
ਜੀ।
ਉਸ ਵੇਲੇ ਵੀ ਉਹਨੇ ਨਿਕਲ ਜਾਣਾ ਸੀ, ਲੇਕਿਨ ਚਲੋ ਮੀਡੀਆ ਨੇ ਰੌਲਾ ਪਾਇਆ ਉਹਨੂੰ। ਉਹਨੂੰ ਵਿੱਚ ਵਿੱਚ ਬਹੁਤ ਅਟੈਂਪਟਸ ਹੋਏ, ਉਹਨੂੰ ਇੱਕ ਦੋ ਵਾਰੀ ਪਰੋਲ ਜਾਂ ਹੋਰ ਛੱਡਣ ਦੇ ਵੀ ਮਨਸੂਬੇ ਬਣਾਏ ਗਏ, ਤਾਂ ਫਿਰ ਦੁਬਾਰਾ ਹਾਹਾਕਾਰ ਮੱਚੀ। ਅਲਟੀਮੇਟਲੀ ਉਹਨੂੰ ਛੱਡਤਾ, ਇਟਸ ਅ ਮਰਡਰ ਕੇਸ, ਐਸਟੈਬਲਿਸ਼ਡ ਕਨਵਿਕਟਿਡ ਮਰਡਰ। ਹੁਣ ਇਦਾਂ ਦੇ ਕਈ ਕੇਸਿਸ ਨੇ ਜਿਹਦੇ ਚ ਪੋਲੀਟੀਕਲ ਪ੍ਰਿਜ਼ਨਰਸ ਲੈਂਗੁਏਜ ਕਰ ਰਹੇ ਨੇ ਜੇਲ੍ਹਾਂ ਚ, ਸੋ ਦਿਸ ਇਜ਼ ਵੈਰੀ ਅਨਫੋਰਚੁਨੇਟ. ਲੇਕਿਨ ਹੁਣ ਇੱਥੇ ਸਿਸਟਮ ਹੀ ਇੱਦਾਂ ਦਾ ਵਾ ਕਿ ਜੇ ਤੁਸੀਂ ਬਹੁਤ ਜ਼ਿਆਦਾ ਕੋਈ ਉਲਟ ਬੋਲਦੇ ਹੋ ਤੁਹਾਨੂੰ ਕਿਸੇ ਨਾ ਕਿਸੇ ਮੁਕੱਦਮੇ ਚ ਉਲਟਾ ਤੁਹਾਨੂੰ ਫਸਾ ਦਿੰਦੇ ਨੇ. ਮੈਂ ਆਪਣਾ ਇਸ ਸਿਸਟਮ ਦਾ ਸ਼ਿਕਾਰ ਆ. ਮੈਨੂੰ ਜਦੋਂ ਲੀਡਰ ਆਫ ਓਪੋਜੀਸ਼ਨ ਬਣਿਆ ਤਾਂ ਮੈਂ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਪੰਜਾਬ ਦੀ ਇਹਦੇ ਕਰਪਸ਼ਨ ਦੇ ਖਿਲਾਫ਼ ਜਦੋਂ ਆਪਣਾ ਬਿਗਲ ਬਜਾਇਆ ਔਰ ਉਹ ਮਾਈਨਿੰਗ ਵਾਲੇ ਸਿਲਸਿਲੇ ਚ ਰਾਣਾ ਗੁਰਜੀਤ ਵਰਗੇ ਇੱਕ ਮਿਨਿਸਟਰ ਨੂੰ ਅਸਤੀਫਾ ਦੇਣਾ ਪੈ ਗਿਆ, ਉਹਨਾਂ ਨੇ ਅਲਟੀਮੇਟਲੀ ਮੇਰੇ ਤੇ ਇੱਕ ਬਿਲਕੁਲ ਫਾਲਸਲੀ ਪੋਲੀਟੀਕਲੀ ਮੋਟੀਵੇਟਡ ਡਰੱਗਸ ਦਾ ਮਸਲਾ ਦਰਜ ਕਰਕੇ ਤੇ ਮੈਨੂੰ ਲਿਆਇਆ ਹੋਇਆ. ਮੈਨੂੰ ਤਾਂ ਸੁਪਰੀਮ ਕੋਰਟ ਨੇ ਬਚਾਇਆ, ਜੇ ਕਿਤੇ ਸੁਪਰੀਮ ਕੋਰਟ ਮੈਨੂੰ ਸਟੇ ਨਾ ਦਿੰਦਾ ਮੈਨੂੰ ਫੜ ਕੇ ਅੰਦਰ ਵੀ ਦੇ ਸਕਦੇ ਸੀਗੇ. ਇੱਥੇ ਨਾ ਵਿੰਡਿਕਟਿਵ ਬਹੁਤ ਆ ਜਿਹੜਾ ਸਿਸਟਮ ਹੈ ਨਾ, ਇਫ ਯੂ ਆਰ ਗੋਇੰਗ ਟੂ ਬੀ ਵੋਕਲ ਅਗੇਂਸਟ ਦਾ ਗਵਰਨਮੈਂਟ ਤੇ ਇਹ ਗੱਲ ਯਾਦ ਰੱਖਣਾ ਕਿ ਉਲਟਾ ਤੁਹਾਡੇ ਤੇ ਪਰਚੇ ਦਰਜ ਕਰਕੇ ਤੁਹਾਨੂੰ ਅੰਦਰ ਜੇਲ੍ਹਾਂ ਚ ਸੁੱਟਿਆ ਜਾਵੇਗਾ. ਇਹ ਕੱਲਾ ਪੰਜਾਬ ਚ ਨਹੀਂ, ਇਹ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਜਿੱਥੇ ਕੋਈ ਨੈਕਸਲ ਮੂਵਮੈਂਟ ਚੱਲ ਰਹੀ ਆ, ਜਿੱਥੇ ਨਾਰਥ ਈਸਟ ਦੇ ਵਿੱਚ ਜਾਂ ਜਿੱਥੇ ਵੀ ਕਿਸੇ ਕੋਈ ਪੋਲੀਟੀਕਲ ਮੂਵਮੈਂਟ ਉੱਠਦੀ ਆ, ਉੱਥੋਂ ਦੇ ਲੀਡਰਸ ਨੂੰ ਝੂਠੇ ਕੇਸਾਂ ਚ ਫਰੇਮ ਕਰਕੇ ਚੱਕ ਕੇ ਅੰਦਰ ਸੁੱਟ ਦਿੰਦੇ ਨੇ. ਸੋ ਇਹ ਕਾਨੂੰਨ ਜਿਹੜਾ ਵਾ ਉਹ ਮੈਂ ਕੀ ਕਹਾਂ ਹੁਣ ਇਹਨੂੰ ਕਿ ਉਹ ਮੋਮ ਦਾ ਨੱਕ ਆ, ਉਹਨੂੰ ਜਿੱਧਰ ਮਰਜ਼ੀ ਮੋੜ ਲੈਂਦੇ ਨੇ ਆਪਣੀ ਲੋੜ ਅਨੁਸਾਰ.
ਜੀ ਜੀ ਬਿਲਕੁਲ. ਸੋ ਸੁਖਪਾਲ ਸਿੰਘ ਖਹਿਰਾ, ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਮਤਲਬ ਇਹਨਾਂ ਨੂੰ ਇੱਕ ਯੋਧੇ ਦੇ ਤੌਰ ਤੇ ਵੀ ਪੋਲੀਟਿਕਸ ਦੇ ਵਿੱਚ ਦੇਖਦੇ ਹਾਂ, ਪਰ ਕਦੇ ਕਦੇ ਇਹ ਮਹਿਸੂਸ ਹੁੰਦਾ ਹੈ ਵੀ ਜਿਵੇਂ ਇਹ ਜਿਵੇਂ ਜਿਵੇਂ ਜਿਸ ਰਫ਼ਤਾਰ ਨਾਲ ਚੱਲਦੇ ਗਏ ਹੈਗੇ ਆ, ਤੋ ਕਈ ਜਿਹੜੇ ਸਾਥੀ ਸਾਥ ਵੀ ਛੱਡ ਗਏ ਹੈਗੇ ਆ ਸਮੇਂ ਦੇ ਨਾਲ ਨਾਲ, ਕਹਿੰਦੇ ਜਿਵੇਂ ਜਿਵੇਂ ਹਵਾਵਾਂ ਦਾ ਰੁੱਖ ਹੁੰਦਾ ਕਈ ਵਾਰੀ ਉਵੇਂ ਛੱਡਦੇ ਜਾਂਦੇ ਆ, ਤੇ ਕੀ ਕਦੇ ਸੁਖਪਾਲ ਸਿੰਘ ਖਹਿਰਾ ਆਪਣੇ ਆਪ ਨੂੰ ਇਹ ਨੀ ਫੀਲ ਕਰਦੇ ਕਿ ਮੈਂ ਕੱਲਾ ਰਹਿ ਗਿਆ ਜਾਂ ਮਤਲਬ ਮੈਂ ਹੁਣ ਕੀ ਕਰੂੰਗਾ ਕੀ ਨਹੀਂ, ਕਿ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ?
ਦੇਖੋ ਜਿਹੜਾ ਅਸਲ ਇਸ ਵਕਤ ਦਾ ਪੋਲੀਟੀਕਲ ਕਲਚਰ ਹੈ ਇੰਡੀਆ ਦਾ, ਉਹ ਤਾਂ ਹੈਗਾ ਵਾ ਕਿ ਤੁਸੀਂ ਮਤਲਬ ਖੁਸ਼ਾਮਦ ਕਰਨੀ ਆਉਣੀ ਚਾਹੀਦੀ ਆ, ਪੈਸੇ ਕਮਾਉਣੇ ਆਉਣੇ ਚਾਹੀਦੇ ਨੇ, ਫਿਰ ਤੁਸੀਂ ਇੱਥੇ ਕਾਮਯਾਬ ਪੋਲੀਟੀਸ਼ਨ ਹੋ. ਮਤਲਬ ਮੇਰੇ ਵਰਗਾ ਬੰਦਾ ਅੱਜ ਦੀ ਡੇਟ ਵਿੱਚ ਉਹਨੂੰ ਕਾਮਯਾਬ ਪੋਲੀਟੀਸ਼ਨ ਨਹੀਂ ਕਿਹਾ ਜਾ ਸਕਦਾ. ਤੁਸੀਂ ਨਿਗਾਹ ਮਾਰੋਗੇ ਨਾ ਆਲੇ ਦੁਆਲੇ ਜਿਹੜੇ ਕੁਛ ਪੰਜਾਬ ਦੇ ਦੇਖੋਗੇ ਜਿਹੜੇ ਇਸ ਵਕਤ ਮਿਨਿਸਟਰ ਬਣੇ ਨੇ ਜਾਂ ਜਿਹੜੇ ਦੋਨਾਂ ਰਵਾਇਤੀ ਪਾਰਟੀਆਂ ਵਿੱਚ ਲੋਕ ਨੇ, ਇਹ ਸਾਰੇ ਕਾਮਯਾਬ ਨੇ. ਮਤਲਬ ਇੰਡੀਅਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ, ਵੈਸਟਰਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ ਨਹੀਂ, ਇੰਡੀਅਨ ਪੋਲੀਟੀਕਲ ਸਟੈਂਡਰਡ ਦੇ ਹਿਸਾਬ ਨਾਲ ਇਹ ਸਾਰੇ ਕਾਮਯਾਬ ਨੇ, ਕਿਉਂਕਿ ਇਹਨਾਂ ਨੂੰ ਬੜੇ ਬਲੇਟੈਂਟਲੀ ਲੁੱਟ ਸਕਦੇ ਨੇ, ਬੜਾ ਬਲੇਟੈਂਟਲੀ ਝੂਠ ਬੋਲ ਸਕਦੇ ਨੇ, ਬੜੇ ਮਤਲਬ ਛਾਤੀ ਤੇ ਹੱਥ ਠੋਕ ਕੇ ਝੂਠ ਬੋਲ ਸਕਦੇ ਨੇ. ਮੇਰਾ ਕੁਦਰਤੀ ਸ਼ੁਰੂ ਤੋਂ ਸੁਭਾਅ ਇੱਦਾਂ ਦਾ ਨਹੀਂ ਸੀਗਾ, ਔਰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦ ਵੀ ਉਹਨਾਂ ਨੇ ਮੈਨੂੰ ਕੋਈ ਸਿੱਖਿਆ ਦਿੱਤੀ ਤਾਂ ਹਮੇਸ਼ਾ ਇਹ ਕਿਹਾ ਕਿ ਸੱਚ ਬੋਲਣਾ. ਸੋ ਮੈਂ ਉਸ ਰਾਹ ਤੇ ਤੁਰਿਆ ਹੋਇਆ. ਅਫਕੋਰਸ ਜਦੋਂ ਇਹ ਰਾਹ ਤੁਰਨਾ ਨਾ ਜੀ, ਫਿਰ ਉਹਦੇ ਚ ਤਿਆਰੀ ਰੱਖਣੀ ਚਾਹੀਦੀ ਕਿ ਤੁਹਾਨੂੰ ਆਈਸੋਲੇਟ, ਕਿਉਂਕਿ ਸਿਸਟਮ ਇੰਨਾ ਕਰਪਟ ਉਹ ਆਪੇ ਗੈਂਗ ਅਪ ਹੋ ਜਾਂਦੇ. ਮੈਂ ਤੁਹਾਨੂੰ ਫਿਰ ਉਦਾਹਰਨ ਦਿੰਦਾ, ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਤੇ ਗਵਰਨਮੈਂਟ ਤੇ ਹਮਲਾ ਕੀਤਾ ਮਾਈਨਿੰਗ ਮਾਫੀਆ ਦੇ ਖਿਲਾਫ਼, ਹੁਣ ਅਕਾਲੀ ਦਲ ਨੂੰ ਤਾਂ ਮੇਰੀ ਸਪੋਰਟ ਕਰਨੀ ਚਾਹੀਦੀ ਸੀ, ਕਿਉਂਕਿ ਮੈਂ ਓਪੋਜੀਸ਼ਨ ਸੀਗਾ, ਉਹ ਵੀ ਓਪੋਜੀਸ਼ਨ ਸੀ. ਉਹਨਾਂ ਨੂੰ ਕਾਂਗਰਸ ਤੇ ਅਟੈਕ ਕਰਨਾ ਚਾਹੀਦਾ ਸੀ, ਉਹਨਾਂ ਨੇ ਮੇਰੇ ਤੇ ਅਟੈਕ ਕੀਤਾ. ਬੀਜੇਪੀ ਨੇ ਉਹਨਾਂ ਨੂੰ ਕਾਂਗਰਸ ਤੇ ਅਟੈਕ, ਕਰਪਸ਼ਨ ਤੇ ਨਹੀਂ ਕੀਤਾ, ਮੇਰੇ ਤੇ ਅਟੈਕ ਕੀਤਾ. ਮੇਰਾ ਡਰੱਗਸ ਦਾ ਮਾਮਲਾ ਉਹਨਾਂ ਨੇ ਲਿਆ ਕੇ ਕਹਿੰਦੇ ਜੀ ਇਹਨੂੰ, ਉਹਨਾਂ ਨੇ ਉਹ ਛੱਡਤਾ ਤੇ ਮੇਰੇ ਦੁਆਲੇ ਹੋ ਗਏ. ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਜਿਹੜੇ ਮੇਰੇ ਕੁਲੀਗ ਸੀਗੇ ਉਹ ਅੰਦਰੋਂ ਹੈਂਡਲ ਕਲੱਬ ਸੀ ਕਾਂਗਰਸ ਨਾਲ, ਤੇ ਉਹ ਵੀ ਚਾਹੁੰਦੇ ਸੀਗੇ ਕਿ ਛੇਤੀ ਇਹਨੂੰ ਇੱਥੋਂ ਹਟਾਇਆ ਜਾਵੇ. ਸੋ ਸਿਸਟਮ ਆ ਉਹ ਕੀ ਕਹਿੰਦੇ ਹੁੰਦੇ ਅਨਰਿਟਨ ਲਾਅ ਆ, ਕਿ ਉਹਨਾਂ ਨੂੰ ਕਹਿਣ ਦੀ ਲੋੜ ਨੀ, ਉਹ ਆਪੇ ਇਕੱਠੇ ਹੋ ਜਾਂਦੇ ਨੇ. ਔਰ ਦੇ ਡੂ ਨਾਟ ਵਾਂਟ ਐਨੀ ਪਰਸਨ ਐਟ ਦਿਸ ਪੁਆਇੰਟ ਆਫ, ਮਤਲਬ ਲੀਡਰ ਆਫ ਓਪੋਜੀਸ਼ਨ ਦਾ ਜਿਹੜਾ, ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਸਾਨੂੰ ਪਤਾ ਹੀ ਹੋਣ ਲੱਗਾ ਵੀ ਇਹ ਵੀ ਇੱਕ ਅਹੁਦਾ ਹੁੰਦਾ ਵਾ, ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀਗਾ. ਇਸ ਲਈ ਜੇ ਤੁਸੀਂ ਵੋਕਲ ਪੋਲੀਟਿਕਸ ਕਰਨੀ ਆ, ਜੇ ਤੁਸੀਂ ਟਰੁੱਥਫੁੱਲ ਪੋਲੀਟਿਕਸ ਕਰਨੀ ਆ, ਤੇ ਉਹਦੇ ਵਾਸਤੇ ਤੁਹਾਨੂੰ ਖਮਿਆਜ਼ਾ ਭੁਗਤਣ ਲਈ ਤਿਆਰ ਹੋਣਾ ਪੈਂਦਾ. ਅਫਕੋਰਸ ਸੈਟਬੈਕਸ ਤਾਂ ਹੁੰਦੇ, ਮੈਂ ਕਹਾਂਗਾ ਸੈਟਬੈਕ ਨਹੀਂ ਹੈ ਪੋਲੀਟੀਕਲੀ, ਸੈਟਬੈਕਸ ਹੁੰਦੇ ਆ, ਪਰ ਫਿਰ ਇਹਦਾ ਮਤਲਬ ਇਹ ਨੀਗਾ ਕਿ ਆਪਣਾ ਰਾਹ ਕੰਪਰੋਮਾਈਜ਼ ਕਰ ਲਓ. ਹੁਣ ਇਸ ਰਾਹ ਤੇ ਤੁਰੇ ਹੋਏ ਆ, ਇਸੇ ਰਾਹ ਤੇ ਤੁਰੇ ਜਾਵਾਂਗੇ. ਨਫਾ ਤੇ ਨੁਕਸਾਨ ਉਸ ਵਾਹਿਗੁਰੂ ਦੇ ਹੱਥ ਵਿੱਚ.
ਜੀ ਵਾਕਈ ਜਿਹੜੇ ਸੁਖਪਾਲ ਸਿੰਘ ਖਹਿਰਾ ਉਹ ਕਿਸੇ ਨੇ ਹੋਰ ਨਹੀਂ ਬਣ ਜਾਣਾ. ਸੋ ਜੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਿਹੜੇ ਮੈਚ ਹੈ ਦੋਹਾਂ ਦੇ ਅੜ ਚੱਲ ਰਹੇ ਆ, ਆਪਾਂ ਜੇ ਆਪਾਂ ਦੋ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਹਾਂ ਤੇ ਤੀਜੀ ਆਪਾਂ ਜੇ ਬੀਜੇਪੀ ਦੀ ਵੀ ਕਰਦੇ ਹਾਂ ਤੇ ਸਾਰੇ ਇਹ ਰਲੇ ਮਿਲੇ ਆ, ਬਟ ਜਿਸ ਰਫਤਾਰ ਦੇ ਨਾਲ ਜਿਸ ਹਿੰਮਤ ਹੌਸਲੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਚੱਲ ਰਿਹਾ, ਸੋ ਡਰ ਹੋਣਾ ਤਾਂ ਸੁਭਾਵਿਕ ਹੈ ਜੀ. ਸੋ ਇਹਨੂੰ ਮਤਲਬ ਮੈਂ ਕਹਿਣਾ ਵੀ ਇੱਕ ਪੋਜ਼ਿਟਿਵ ਪੱਖ ਤੋਂ ਲਈਏ ਕਿ ਐਡੀਆਂ ਐਡੀਆਂ ਤਕੜੀਆਂ ਪਾਰਟੀਆਂ ਹੈਗੀਆਂ ਉਹ ਇੱਕ ਬੰਦੇ ਤੋਂ ਡਰ ਰਹੀਆਂ ਹੈਗੀਆਂ ਤੇ ਜੇ ਉਹ ਬੰਦਾ ਇੱਕ ਆਵਾਮ ਦਾ ਅੱਗੇ ਜਾ ਕੇ ਲੀਡਰ ਬਣ ਜਾਂਦਾ ਹੈਗਾ ਤੇ ਸੋ ਉਹਨਾਂ ਦਾ ਡਰ ਮੈਨੂੰ ਲੱਗਦਾ ਕਿਸੇ ਹੱਦ ਤੱਕ ਜਾਇਜ਼ ਹੈਗਾ। ਸੋ ਉਲਝਾਉਣਾ ਕਰਨਾ ਕਤਰਨਾ, ਮੇਰਾ ਇਹ ਕੁਸਚਨ ਸੀ ਕਿ ਅੱਜ ਵੀ ਸੁਖਪਾਲ ਸਿੰਘ ਖਹਿਰੀ ਨੂੰ ਕਿਸੇ ਥਾਂ ਤੇ ਕੋਈ ਕਿੰਤੂ ਪਰੰਤੂ ਤਾਂ ਨਹੀਂ, ਆਪਣੇ ਤੇ ਲੱਗਦਾ ਜਾਂ ਕੱਲਾ ਤਾਂ ਨਹੀਂ ਮਹਿਸੂਸ ਕਰਦਾ ਵੀ ਮੈਂ ਨੀ ਯਾਰ ਵੀ ਇਹਨਾਂ ਲੋਕਾਂ ਦੇ ਨਾਲ ਭਿੜਨਾ ਔਖਾ?
ਨਹੀਂ, ਇਸ ਤਰ੍ਹਾਂ ਦੀ ਗੱਲ ਨੀ ਗੀ। ਅਸੀਂ ਅੱਜ ਵੀ ਮੇਰੀ ਹੁਣ ਦੇਖੋ ਮੈਂ ਆਲਮੋਸਟ 22-23 ਸਾਲ ਦਾ ਮੇਰਾ ਪਰਸਨਲ ਐਕਸਪੀਰੀਅੰਸ ਆ ਅਬਾਊਟ ਦਾ ਪੋਲੀਟੀਕਲ ਸਿਚੁਏਸ਼ਨ ਐਂਡ ਦਾ ਪ੍ਰੀਵੇਲਿੰਗ ਸਿਸਟਮ ਇਨ ਦਾ ਕੰਟਰੀ ਐਂਡ ਪੰਜਾਬ। ਉਸ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਨੂੰ ਵੀ ਦੇਖਦਾ ਰਿਹਾ ਵਾ। ਮੈਂ ਇਸ ਗੱਲ ਤੇ ਹੁਣ ਨਿਚੋੜ ਤੇ ਪਹੁੰਚਿਆ ਹੋਇਆ ਕਿ ਪੰਜਾਬ ਨੂੰ ਇੱਕ ਡਾਇਨਾਮਿਕ ਰੀਜਨਲ ਪਾਰਟੀ ਦੀ ਲੋੜ ਆ। ਰੀਜਨਲ ਪਾਰਟੀ ਇਸ ਦੀ ਲੋੜ ਆ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਨੇ ਦਿੱਲੀਓਂ ਚੱਲਦੀਆਂ, ਚਾਹੇ ਉਹ ਕਾਂਗਰਸ ਆ, ਬੀਜੇਪੀ ਆ, ਆਮ ਆਦਮੀ, ਤੁਸੀਂ 100% ਖੁੱਲ ਕੇ ਪੰਜਾਬ ਨੂੰ ਇਸ਼ੂਜ਼ ਨੂੰ ਡਿਫੈਂਡ ਹੀ ਨਹੀਂ ਕਰ ਸਕਦੇ। ਰੀਜਨਲ ਪਾਰਟੀ ਵੈਸੇ ਤਾਂ ਅਸੂਲਨ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਬੈਸਟ ਪਾਰਟੀ ਸੀਗੀ, ਇਹਦੇ ਨਾਲ ਤਾਂ ਇਹਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਸੀ, ਜਿਹਨੇ ਆਪਣੇ ਸਭ ਦੇ ਬਜ਼ੁਰਗਾਂ ਨੇ ਮੋਰਚੇ ਲਾ ਕੇ ਗੁਰਦੁਆਰੇ ਆਜ਼ਾਦ ਕਰਾਏ ਮਹੰਤਾਂ ਤੋਂ, ਉਸ ਲਹਿਰ ਚੋਂ ਪੈਦਾ ਹੋਈ ਇਹ ਪਾਰਟੀ, ਕੁਰਬਾਨੀਆਂ ਭਰੀ ਪਾਰਟੀ ਸੀ। ਲੇਕਿਨ ਇਹ ਦੁੱਖ ਨਾਲ ਕਹਿਣਾ ਪੈਂਦਾ ਕਿ ਜਦ ਦੀ ਬਾਦਲ ਦੇ ਪਰਿਵਾਰ ਨੇ ਇਸ ਨੂੰ ਆਪਣੀ ਕਬਜ਼ੇ ਚ ਲਿਆਂਦਾ, ਉਹਨਾਂ ਨੇ ਉਹ ਆਪਣੇ ਇਹਨਾਂ ਅਸੂਲਾਂ ਤੋਂ ਭਟਕ ਗਏ ਨੇ। ਜਿੱਦਾਂ ਫਰਜ਼ ਕਰੋ ਅਕਾਲੀ ਦਲ ਦਾ ਮੁੱਢਲਾ ਅਸੂਲ ਸੀਗਾ ਕਿ ਘੱਟ ਗਿਣਤੀਆਂ ਦੀ ਰਾਖੀ ਕਰਨੀ ਮਾਇਨੋਰਿਟੀ, ਜਾਂ ਵੱਧ ਅਧਿਕਾਰਾਂ ਵਾਸਤੇ ਲੜਾਈ ਲੜਨੀ, ਜਾਂ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਭਾਸ਼ਾ ਲਈ, ਪੰਜਾਬ ਦੇ ਜਿਹੜੇ ਸਾਡਾ ਹੋਰ ਹਕੂਕ ਸੀ ਉਹਨਾਂ ਲਈ ਲੜਾਈ ਲੜਨੀ। ਹੁਣ ਪਿਛਲੇ ਕੁਝ ਸਮੇਂ ਤੁਸੀਂ ਅਕਾਲੀ ਦਲ ਦਾ ਕਿਰਦਾਰ ਦੇਖੋਗੇ, ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ, ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ। ਨਾਗਰਿਕਤਾ ਦਾ ਬਿੱਲ ਲਿਆਂਦਾ, ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ। 3 ਆਰਡੀਨੈਂਸ ਆਏ ਨੇ ਜਿਹਦੇ ਚ ਅਲਟੀਮੇਟਲੀ ਕਿਸੇ ਵੇਲੇ ਪੰਜਾਬ ਚੋਂ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ ਖਤਮ ਹੋ ਜੂਗੀ, ਤਾਂ ਇਹ ਬੀਜੇਪੀ ਦੇ ਨਾਲ ਖੜੇ ਨੇ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਚ ਬੈਠੀ ਆ। ਦੇਖੋ ਅਕਾਲੀ ਦਲ ਜਦੋਂ ਆਪਣੇ ਬੇਸਿਕ ਏਜੰਡੇ ਤੋਂ ਡੀਰੇਲ ਹੋ ਗਿਆ, ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇਖੋ, ਉਹ ਤਾਂ ਕਹਿਣ ਨੂੰ ਕਹਿੰਦੇ ਕਿ ਅਸੀਂ ਬਦਲ ਲਿਆ ਪੰਜਾਬ, ਲੇਕਿਨ ਉਹਨਾਂ ਦੇ ਬਦਲ ਦੀ ਰਾਜਨੀਤੀ ਸਿਰਫ ਦਿੱਲੀ ਦੇ ਹਸਪਤਾਲ ਤੇ ਸਕੂਲਾਂ ਤੱਕ ਮਹਿਦੂਦ ਆ। ਉਹ ਜਦੋਂ ਵੀ ਪੰਜਾਬ ਚ ਗੱਲ ਕਰਦੇ ਨੇ ਉਹਨਾਂ ਦੇ ਲੀਡਰ, ਕਿ ਕੇਜਰੀਵਾਲ ਨੇ ਦਿੱਲੀ ਦੇ ਸਕੂਲ ਬੜੇ ਅੱਛੇ ਬਣਾਤੇ, ਹਸਪਤਾਲ ਬੜੇ ਅੱਛੇ ਬਣਾਤੇ, ਮੁਹੱਲਾ ਕਲੀਨਿਕ ਬੜੇ ਅੱਛੇ ਬਣਾਤੇ, ਇਸ ਲਈ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਮੌਕਾ ਮਿਲਣਾ ਚਾਹੀਦਾ। ਠੀਕ ਹੈ, ਉਹ ਐਜੂਕੇਸ਼ਨ ਹੈਲਥ ਕੇਅਰ ਸਾਡਾ ਇੱਕ ਇੰਪੋਰਟੈਂਟ ਹਿੱਸਾ ਹੈ ਲਾਈਫ ਦਾ, ਪਰ ਕੀ ਸਕੂਲ ਤੇ ਹਸਪਤਾਲ ਹੀ ਪੰਜਾਬ ਦਾ ਭਵਿੱਖ ਤੈਅ ਕਰ ਸਕਦੇ? ਵਾਟ ਅਬਾਊਟ ਜਿਹੜੇ ਸਾਡੇ ਡਰੱਗਸ ਨੇ ਪੰਜਾਬ ਚ, ਵਾਟ ਅਬਾਊਟ ਜਿਹੜਾ 1,00,000 ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਜਿਹਦੇ ਕਰਕੇ ਖੇਤ ਮਜ਼ਦੂਰ ਤੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ? ਵਾਟ ਅਬਾਊਟ ਜਿਹੜੀ ਸਾਡੀ ਹਿਊਮਨ ਰਿਸੋਰਸ ਵਿਦੇਸ਼ਾਂ ਵਿੱਚ ਮਾਈਗ੍ਰੇਟ ਕਰ ਰਹੀ ਇਨ ਸਿਚੁਏਸ਼ਨ ਆਫ ਹੋਪਲੈਸਨੈਸ? ਵਾਟ ਅਬਾਊਟ ਸਾਡੀ ਜਿਹੜੀ ਇੰਡਸਟਰੀ ਆ ਜਿਹਨੂੰ ਪਹਾੜੀ ਸੂਬਿਆਂ ਨੂੰ ਸਾਡੇ ਨਾਲੋਂ ਬਹੁਤ ਜ਼ਿਆਦਾ ਟੈਕਸਾਂ ਦੀਆਂ ਛੋਟਾਂ ਦੇ ਕੇ ਸਾਡੀ ਜਿਹੜੀ ਇੰਡਸਟਰੀ ਦਾ ਬਹੁਤ ਘਾਣ ਹੋ ਗਿਆ ਪੰਜਾਬ ਚੋਂ, ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ, ਕਿ ਇਹ ਸਾਰੇ ਜਿਹੜੇ ਇਸ਼ੂਜ ਨੇ ਪੰਜਾਬ ਦੀ ਰਾਜਨੀਤੀ ਤੇ ਦਿੱਲੀ ਦੀ ਰਾਜਨੀਤੀ ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਲਈ ਆਮ ਆਦਮੀ ਪਾਰਟੀ ਉਹ ਬਦਲ ਨਹੀਂ ਬਣ ਸਕਦਾ ਜੋ ਪੰਜਾਬ ਦੀ ਇੱਕ ਰੀਜਨਲ ਪਾਰਟੀ, ਖੇਤਰੀ ਪਾਰਟੀ ਪੰਜਾਬ ਦੇ ਵਾਸਤੇ ਆਪਣਾ ਪੱਖ ਰੱਖ ਸਕਦੀ। ਤਾਂ ਕਰਕੇ ਮੈਂ ਸਮਝਦਾ ਕਿ ਅਕਾਲੀ ਦਲ ਦੇ ਨੇ ਜਿਹੜਾ ਵੈਕਿਊਮ ਕ੍ਰੀਏਟ ਕੀਤਾ, ਈਵਨ 2017 ਜਿਹੜੀ ਵੋਟ ਪਈ ਆ ਆਮ ਆਦਮੀ ਪਾਰਟੀ ਨੂੰ, ਉਹ ਅਕਾਲੀ ਦਲ ਦੇ ਵੈਕਿਊਮ ਕਰਕੇ ਹੀ ਪਈ ਆ। ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹ ਅਕਾਲੀ ਦਲ ਨੂੰ ਖੋਰਾ ਲੱਗਿਆ ਕਿਉਂਕਿ ਅਕਾਲੀ ਦਲ ਆਪਣੇ ਏਜੰਡੇ ਨੂੰ ਛੱਡ ਗਿਆ। ਸੁਖਬੀਰ ਬਾਦਲ ਨੇ ਇਸ ਗੱਲ ਦਾ ਅੱਜ ਤੱਕ ਉਹਨੂੰ ਅਹਿਸਾਸ ਨਹੀਂ ਹੋਇਆ, ਉਹਨੂੰ ਕੋਈ ਰਿਅਲਾਈਜੇਸ਼ਨ ਨਹੀਂ ਹੋਈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੀ ਸਟੈਂਡ ਲਿਆ ਵਾ, ਮੈਂ ਬਾਈਬਲ ਕਲਾਸ ਜਿਹੜੇ ਬੰਦੇ ਮਾਰੇ ਗਏ ਮੈਂ ਪੁਲਿਸ ਵਾਲਿਆਂ ਨੂੰ ਕਿਉਂ ਡਿਫੈਂਡ ਕੀਤਾ ਵਾ, ਮੈਂ ਅਕਾਲ ਤਖ਼ਤ ਸਾਹਿਬ ਨੂੰ ਤੇ SGPC ਨੂੰ ਆਪਣੇ ਇੱਕ ਹੱਥ ਟੋਕਾ ਕਿਉਂ ਬਣਾ ਕੇ ਰੱਖਿਆ? ਉਹਨੂੰ ਗੱਲ ਸਮਝ ਨਹੀਂ ਆ ਰਹੀ, ਜਿਸ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ। ਜਦੋਂ ਅਕਾਲੀ ਦਲ ਦਾ ਨੁਕਸਾਨ ਹੋਇਆ ਉਦੋਂ ਪੰਜਾਬ ਦੇ ਵਿੱਚ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ। ਸੋ ਇਸ ਲਈ ਇਸ ਨੂੰ ਭਰਨ ਵਾਸਤੇ ਇੱਕ ਰੀਜਨਲ ਫੋਰਸ ਦੀ ਬਹੁਤ ਇੰਪੋਰਟੈਂਟ ਲੋੜ ਆ, ਜਿਹਦੇ ਵਾਸਤੇ ਅਸੀਂ ਕੁਛ ਸਮੇਂ ਤੋਂ ਗੈਰ ਰਸਮੀ ਮੀਟਿੰਗਾਂ ਵੀ ਕੀਤੀਆਂ ਨੇ, ਗੱਲਾਂ ਵੀ ਕੀਤੀਆਂ ਨੇ, ਔਰ ਉਹ ਗੱਲਾਂ ਸਾਡੀਆਂ ਤੈਅ ਵੀ ਹੋ ਰਹੀਆਂ ਨੇ। ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਸ਼ਾਇਦ ਅਸੀਂ ਇਸ ਤਰ੍ਹਾਂ ਦੀ ਇੱਕ ਰੀਜਨਲ ਪਾਰਟੀ ਨੂੰ ਕੋਈ ਅੰਜਾਮ ਦੇ
ਸਕੀਏ। ਜੀ, ਆਪਾਂ ਬਿਲਕੁਲ ਉੱਥੇ ਹੀ ਪਹੁੰਚਦੇ ਹਾਂ ਖਹਿਰਾ ਸਾਹਿਬ, ਟਾਈਮ ਵੀ ਬੜਾ ਥੋੜਾ ਰਹਿ ਗਿਆ ਹੈਗਾ ਤੇ ਤੁਹਾਡੇ ਨਾਲ ਬੜਾ ਦਿਲ ਕਰਦਾ ਸੀ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਹੋਣ, ਬਟ ਚਲੋ ਆਪਾਂ ਥੋੜੇ ਟਾਈਮ ਚ ਸਮ ਅਪ ਕਰਦੇ ਹੈਗੇ ਆ। ਅਗਰ ਵਾਹਿਗੁਰੂ ਕਿਰਪਾ ਕਰਦਾ ਸੁਖਪਾਲ ਸਿੰਘ ਖਹਿਰਾ ਤੇ ਇੱਕ ਦਿਨ ਇਹ ਕਾਮਯਾਬ ਹੋ ਜਾਂਦੇ ਹੈਗੇ ਆ, ਮਤਲਬ ਆਪਣੀ ਇਸ ਲੜਾਈ ਦੇ ਵਿੱਚ, ਦੈਨ ਜਿਹੜਾ ਸੁਖਪਾਲ ਸਿੰਘ ਖਹਿਰਾ ਕੋਲ ਪੰਜਾਬ ਦੇ ਪਾਣੀਆਂ ਦੇ ਜਿਹੜੇ ਮੁੱਦੇ ਆ, ਜਿਹੜਾ ਸਾਡਾ 22,000 ਕਰੋੜ ਦਾ ਜਿਹੜਾ ਪਾਣੀ ਹੈਗਾ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਤੇ ਸੁਪਰੀਮ ਕੋਰਟ ਦਾ ਵੀ ਸਾਨੂੰ ਪਤਾ ਤੇ ਰਿਪੇਰੀਅਨ ਲਾਅ ਦੇ ਮੁਤਾਬਕ ਤੇ ਜਿਹੜਾ ਟ੍ਰਿਬਿਊਨਲ ਜਿਹੜਾ ਲਾਅ ਹੈਗਾ ਉਹਦੇ ਮੁਤਾਬਕ ਹੁਣ ਸਾਨੂੰ ਸਭ ਪਤਾ ਵੀ ਆਉਣ ਵਾਲੇ ਟਾਈਮ ਚ ਕੀ ਹੋਣਾ। ਇੱਕ ਇਸ ਵਾਸਤੇ ਕੋਈ ਸੁਖਪਾਲ ਸਿੰਘ ਖਹਿਰਾ ਕੋਲ ਕੀ ਪ੍ਰੋਗਰਾਮ ਹੈਗਾ? ਦੂਜਾ ਜਿਹੜੇ ਸਾਡੇ ਬੱਚੇ ਮਾਈਗ੍ਰੇਟ ਹੋ ਰਹੇ ਆ ਆਪਣੇ ਘਰ ਬਾਰ ਛੱਡ ਕੇ ਦੂਜੇ ਕੰਟਰੀਜ਼ ਦੇ ਵਿੱਚ ਜਾ ਰਹੇ ਹੈਗੇ ਆ, ਚਾਹੇ ਉਹਨਾਂ ਦੇ ਕੋਲ ਜੋਬ ਦੀ ਇਨਸਿਕਿਉਰਿਟੀ ਹੈ, ਚਾਹੇ ਫਿਊਚਰ ਦੀ ਇਨਸਿਕਿਉਰਿਟੀ ਹੈਗੀ ਆ, ਉਹਦੇ ਵਾਸਤੇ ਤੇ ਤੀਜੇ ਸਾਡਾ ਜਿਹੜਾ ਨੌਜਵਾਨ ਹੈ ਜੇਲਾਂ ਦੇ ਵਿੱਚ ਰੁਲ ਰਿਹਾ ਸਜ਼ਾਵਾਂ ਪੂਰੀਆਂ ਕਰਕੇ, ਸੁਖਪਾਲ ਸਿੰਘ ਖਹਿਰਾ ਕੋਲ ਕੀ ਇਹਨਾਂ ਤਿੰਨਾਂ ਦੇ ਕੋਈ ਵਾਸਤੇ ਕੋਈ ਪ੍ਰੋਗਰਾਮ ਹੈ? ਅਸੀਂ ਉਮੀਦ ਕਰ ਸਕਦੇ ਹਾਂ ਕਿ ਕੱਲ ਨੂੰ ਮਤਲਬ ਅਸੀਂ ਇਹਨਾਂ ਕੋਲੋਂ ਕੋਈ ਉਮੀਦ ਕਰ ਸਕਦੇ ਹਾਂ ਕਿ ਇਹਦੇ ਵਿੱਚ ਇਹ ਸਾਨੂੰ ਕਾਮਯਾਬੀ ਦਿਵਾਉਣਗੇ ਪੰਜਾਬ ਨੂੰ?
ਮੇਰਾ ਖਿਆਲ ਹੈ ਕਿ ਦੇਖੋ, ਮੈਂ ਇਹ ਨਹੀਂ ਕਹਿ ਸਕਦਾ ਕਿ ਇਕੱਲਾ ਮੈਂ ਹੀ ਬਹੁਤ ਮਾਹਰ ਆਇਆ, ਮੇਰੇ ਕੋਲ ਸਾਰੀਆਂ ਗੱਲਾਂ ਦੇ ਸੋਲੂਸ਼ਨ ਨੇ, ਪਰ ਮੋਟੇ ਤੌਰ ਤੇ ਮੈਂ ਕਹਿ ਸਕਦਾ ਕਿ ਸਾਨੂੰ ਦੋ ਤਰ੍ਹਾਂ ਦੀਆਂ ਸਟ੍ਰੈਟੇਜੀ ਅਡੋਪਟ ਕਰਨੀਆਂ ਪੈਣਗੀਆਂ। ਇੱਕ ਹੈਗੀਆਂ ਸ਼ਾਰਟ ਟਰਮ ਸਟ੍ਰੈਟੇਜੀ, ਇੱਕ ਹੈਗੀ ਲੌਂਗ ਟਰਮ ਸਟ੍ਰੈਟੇਜੀ। ਜਿਹੜੇ ਸ਼ਾਰਟ ਟਰਮ ਨੇ ਉਹਦੇ ਚ ਇਮੀਡੀਏਟਲੀ ਪੰਜਾਬ ਨੂੰ ਜਿਹੜੀ ਇਸ ਵਕਤ ਚੈਲੰਜਸ ਨੇ, ਜਿੱਦਾਂ ਕਰਪਸ਼ਨ ਬਹੁਤ ਹੈ ਵੱਡੇ ਪੱਧਰ ਤੇ, ਜਿਸ ਕਰਪਸ਼ਨ ਦੇ ਕਰਕੇ ਸਾਡੇ ਤੇ ਕਰਜ਼ਾ ਚੱਲ ਰਿਹਾ ਵਾ, ਕਰਪਸ਼ਨ ਨੂੰ ਖਤਮ ਕਰਨਾ, ਗੁੱਡ ਗਵਰਨੈਂਸ ਦੇਣੀ, ਅਫਸਰਾਂ ਨੂੰ ਜਵਾਬ ਨੂੰ ਅਕਾਊਂਟੇਬਲ ਤੇ ਟ੍ਰਾਂਸਪੇਰੈਂਟ ਬਣਾਉਣਾ, ਤੇ ਜਿਹੜੀ ਲੁੱਟ ਖਸੁੱਟ ਤੇ ਮਾਫੀਆ ਟਾਈਪ ਰੂਲ ਹੈ ਇਹਨੂੰ ਜਦੋਂ ਤੁਸੀਂ ਖਤਮ ਕਰੋਗੇ, ਕਾਫੀ ਸਾਹ ਜਿਹੜਾ ਵਾ ਉਹ ਪੰਜਾਬ ਦੇ ਖਜ਼ਾਨੇ ਨੂੰ ਤੇ ਪੰਜਾਬ ਦੇ ਆਮ ਲੋਕਾਂ ਨੂੰ ਇੱਥੋਂ ਹੀ ਰਾਹਤ ਮਹਿਸੂਸ ਹੋਣ ਲੱਗ ਜਾਵੇਗੀ। ਤੇ ਸ਼ਾਰਟ ਟਰਮ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਜਿਹਦੇ ਕਰਕੇ ਸਾਡੇ ਬੱਚੇ ਇਮੀਡੀਏਟਲੀ ਥੋੜਾ ਸਬਰ ਰੱਖਣ, ਰੁਕਣ। ਲੌਂਗ ਟਰਮ ਦੇ ਵਿੱਚ ਜਿਹੜੇ ਕੰਪਲੀਕੇਟਿਡ ਇਸ਼ੂਜ ਆ, ਦੇਖੋ ਹੁਣ ਜਿਹੜੀ ਕਿਸਾਨੀ ਆ, ਜੇ ਤੁਸੀਂ ਕਹੋ ਕਿ 1,00,000 ਕਰੋੜ ਰੁਪਏ ਦਾ ਕਰਜ਼ਾ, ਕੋਈ ਵੀ ਸਰਕਾਰ ਜਿਹੜੇ ਗੁਟਕਾ ਸਾਹਿਬ ਦੀਆਂ ਸੌਂਹਾਂ ਖਾਂਦੇ ਝੂਠ ਬੋਲਦੇ ਨੇ, ਉਹ ਨਹੀਂ ਹੱਲ ਕਰ ਸਕਦੇ। ਨਾ ਮੈਂ ਏਦਾਂ ਕੋਈ ਗਲਤ ਪ੍ਰੋਮਿਸ ਅਸੀਂ ਕਰੀਏ ਕਿਸੇ ਨਾਲ। ਲੌਂਗ ਟਰਮ ਦੇ ਵਿੱਚ ਜਿਹੜੇ ਸਾਡੇ ਪਾਣੀਆਂ ਦਾ ਮਸਲਾ ਤੁਸੀਂ ਜ਼ਿਕਰ ਕੀਤਾ, ਉਹ ਹੁਣ ਸੁਪਰੀਮ ਕੋਰਟ ਪਹੁੰਚਿਆ। ਯੂ ਕੈਨੋਟ ਯੂਨੀਲੈਟਰਲੀ ਡਿਸਾਈਡ ਐਨੀਥਿੰਗ, ਉਹ ਇਸ ਲਈ ਉਹਨਾਂ ਇਹ ਲੌਂਗ ਟਰਮ ਸਟ੍ਰੈਟੇਜੀਜ਼ ਵਿੱਚ ਇਹ ਸਾਰੇ ਇਸ਼ੂਜ਼ ਆ ਜਾਂਦੇ ਨੇ। ਹਾਂ, ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਹੈ ਜਿਹੜੀ ਕਿ ਪਤਾ ਨਹੀਂ ਕਿਵੇਂ ਹੋਵੇਗੀ ਤੇ ਕਿੱਦਾਂ ਹੋਵੇਗੀ, ਪੰਜਾਬ ਦਾ ਜਿਹੜਾ ਪਾਕਿਸਤਾਨ ਨਾਲ ਲੱਗਦਾ ਬਾਰਡਰ, ਇਹਨੂੰ ਖੁੱਲਣਾ ਬਹੁਤ ਪੰਜਾਬ ਦੇ ਵਾਸਤੇ ਇੰਪੋਰਟੈਂਟ ਹੈ, ਬਿਕੋਜ਼ ਪੰਜਾਬ ਲੈਂਡ ਲੌਕ ਕੋਰਨਰ ਸਟੇਟ ਹੈ। ਸਾਡੇ ਕੋਲ ਨਾ ਤਾਂ ਕੋਈ ਬੰਦਰਗਾਹ ਹੈ, ਨਾ ਸਾਡੇ ਕੋਲ ਕੋਈ ਐਕਸੈਸ ਹੈਗੀ ਆ ਟੂ ਇੰਟਰਨੈਸ਼ਨਲ ਕੰਟਰੀਜ਼ ਫੋਰ ਮਾਰਕੀਟਿੰਗ। ਹੁਣ ਸਾਡੀ ਖੇਤੀ ਜਿਹੜੀ ਆ, ਜੇ ਉਹਦੀ ਮਾਰਕੀਟ ਹੀ ਹੈ ਨੀ, ਸਾਡੀ ਇੰਡਸਟਰੀ ਦੀ ਮਾਰਕੀਟ ਹੀ ਹੈ ਨੀ, ਤੇ ਸਿਰਫ ਤਾਂ ਬਚਾ ਕੱਲੀ ਸ਼ਰਾਬ ਵੇਚ ਕੇ ਥੋੜੋ ਤੁਸੀਂ ਰੈਵਨਿਊ ਇਕੱਠੀ ਕਰ ਸਕਦੇ ਹੋ, ਰੇਤਾ ਮਜਰੀ ਵੇਚ ਕੇ ਥੋੜੋ ਰੈਵਨਿਊ ਇਕੱਠੀ ਕਰ ਸਕਦੇ ਹੋ। ਪੰਜਾਬ ਦਾ ਇੱਕ ਪੁਰਾਣਾ ਜਿਹੜਾ ਹਿਸਟੋਰਿਕਲੀ ਇੱਕ ਸੈਂਟਰਲ ਏਸ਼ੀਆ ਦਾ ਪੁਰਾਣਾ ਰੂਟ ਸੀ ਵਾਇਆ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਐਂਡ ਅਪ ਟੂ ਈਵਨ ਰਸ਼ੀਆ, ਇਹ ਸਾਰਾ ਜਿਹੜਾ ਰੂਟ ਜੇ ਖੁੱਲੇ ਕਿਸੇ ਤਰੀਕੇ ਨਾਲ ਮੋਟੀਵੇਟ ਕਰਕੇ, ਮਿੰਟ ਤਰਲਾ ਕਰਕੇ ਜਾਂ ਜਿੱਦਾਂ ਵੀ, ਕਿਉਂਕਿ ਇਹ ਜਿਹੜੀ ਲੜਾਈ ਇਸ ਵਕਤ ਆ, ਇਹ ਸਰਕਾਰਾਂ ਦੀ ਲੜਾਈ ਆ, ਇੰਡੀਆ ਬਨਾਮ ਪਾਕਿਸਤਾਨ, ਇਹ ਸਾਰਾ ਲੋਕਾਂ ਦੀ ਕੋਈ ਲੜਾਈ ਨੀ ਆਪਸ ਵਿੱਚ। ਲੌਂਗ ਟਰਮ ਸਟ੍ਰੈਟੇਜੀ ਵਿੱਚ ਚਾਹੀਦਾ ਵਾ, ਅਸੀਂ ਆਪਣੀ ਫਸਲ ਵੇਚ ਸਕੀਏ, ਅਸੀਂ ਆਪਣੀ ਇੰਡਸਟਰੀ ਦੇ ਪ੍ਰੋਡਕਟ ਵੇਚ ਸਕੀਏ। ਦੇਖੋ, ਸਾਰਾ ਜਿਹੜਾ ਤੁਹਾਡਾ ਯੂਰਪ ਹੈਗਾ, ਇਹ ਰੋਜ਼ਮਰਾ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾਂ ਤਾਂ ਅਫਰੀਕਾ ਤੋਂ ਮੰਗਵਾਉਂਦਾ ਵਾ ਜਾਂ ਲੈਟਿਨ ਅਮੈਰੀਕਾ ਤੋਂ ਮੰਗਵਾਉਂਦੇ ਨੇ। ਸਾਰਾ ਮਿੱਟੀ ਸੁੱਕਾ ਪਿਆ, ਮਤਲਬ ਉਹਨਾਂ ਦੇ ਕੋਲ ਇੱਕ ਅੰਨ ਦਾ ਦਾਣਾ ਵੀ ਨੀਗਾ, ਉਹ ਸਾਰਾ ਸਮਾਨ ਉੱਥੋਂ ਬਾਹਰੋਂ ਮੰਗਵਾਉਂਦੇ। ਦੇਰਫੋਰ ਆਈ ਕੈਨ ਓਨਲੀ ਸੇ ਕਿ ਦੋ ਤਰ੍ਹਾਂ ਦੀ ਸਟ੍ਰੈਟੇਜੀਜ਼ ਅਡੋਪਟ ਕਰਨੀਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਪੈਣਗੀਆਂ, ਤਾਂ ਇਹਦਾ ਕੋਈ ਹੱਲ ਹੋ ਸਕੇਗਾ।
ਜੀ ਜੀ ਬਿਲਕੁਲ। ਸੋ ਜਿਵੇਂ ਪਿੱਛੇ ਜੇ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਸਰਦਾਰਾ ਸਿੰਘ ਜੌਹਲ ਦੀ, ਬੜੇ ਜਿਹੜੇ ਹੈਗੇ ਆ ਉੱਘੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਅਰਥਸ਼ਾਸਤਰਚਾਰੀ ਕਹਿ ਸਕਦੇ ਹਾਂ, ਉਹਨਾਂ ਨੇ ਵੀ ਕਿਹਾ ਸੀ ਕਿ ਅਗਰ ਸੁਖਪਾਲ ਸਿੰਘ ਖਹਿਰਾ, ਗਾਂਧੀ ਹੋ ਗਏ, ਬੈਂਸ ਬ੍ਰਦਰਸ ਹੋ ਗਏ, ਭਗਵੰਤ ਮਾਨ ਹੋ ਗਿਆ, ਨਵਜੋਤ ਸਿੱਧੂ ਹੋ ਗਿਆ, ਅਗਰ ਇਹ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤੇ ਜਾਂ ਕੁਛ ਟਕਸਾਲੀ ਆਗੂ ਹੈਗੇ ਇਕੱਠੇ ਹੁੰਦੇ ਹੈਗੇ ਆ, ਤਾਂ ਪੰਜਾਬ ਦਾ ਕੁਛ ਬਣ ਸਕਦਾ। ਬਟ ਪ੍ਰੋਬਲਮ ਇਹ ਹੈ ਕਿ ਹਰ ਇੱਕ ਦੇ ਵਿੱਚ ਆਪਣੀ ਆਪਣੀ ਈਗੋ ਹੈਗੀ ਹੈ ਤੇ ਉਹਦੇ ਕਰਕੇ ਇਕੱਠੇ ਨਹੀਂ ਹੋ ਰਹੇ। ਸੋ ਉਸ ਤੋਂ ਮਗਰੋਂ ਤੁਹਾਡੀ ਵੀ ਇੱਕ ਇੰਟਰਵਿਊ ਦੇਖੀ, ਤੁਸੀਂ ਕਿਹਾ ਕਿ ਮੈਂ ਅਨਕੰਡੀਸ਼ਨਲੀ, ਕਿ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿ ਮੈਂ ਉਹਦੇ ਵਿੱਚ ਮੇਰੀਆਂ ਕੰਡੀਸ਼ਨ ਹੈਗੀਆਂ, ਮੈਂ ਅਨਕੰਡੀਸ਼ਨਲੀ ਇਹ ਜਿਹੜਾ ਹੈਗਾ ਅਕਸੈਪਟ ਕਰਦਾ ਹੈਗਾ। ਸੋ ਇਸ ਪਾਰਟ ਤੇ ਆਪਾਂ ਜੇ ਗੱਲ ਕਰਦੇ ਹਾਂ ਕਿ ਵਾਕਈ ਖਹਿਰਾ ਸਾਹਿਬ ਕਿ ਇੱਕ ਬੰਦੇ ਦੀ ਆਪਾਂ ਦੇਖਿਆ ਜਾਵੇ ਜਾਂ ਦੋ ਵੱਡੀਆਂ ਪਾਰਟੀਆਂ ਦੇ ਲੜਾਈ ਦੇ ਨਾਲ ਬਹੁਤ ਮੁਸ਼ਕਲ ਹੈਗੀ ਆ, ਸੋ ਇਹ ਪੋਸੀਬਿਲਟੀ ਹੈਗੀ ਆ ਕਿ ਇਹ ਸਾਰੇ ਜਿਹੜੇ ਹੈਗੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਤੇ ਜਿਵੇਂ ਸਰਦਾਰਾ ਸਿੰਘ ਜੌਹਲ ਹੈਗੇ ਆ ਜਾਂ ਸਰਦਾਰ ਗੁਰਤੇਜ ਸਿੰਘ ਆਈ ਏ ਐਸ ਵਰਗੇ ਹੈਗੇ ਆ, ਉਹਨਾਂ ਦੀਆਂ ਗਾਈਡਲਾਈਨਿੰਗ ਹੇਠ ਜਿਹੜੀ ਤੁਹਾਡੀ ਟੀਮ ਜਿਹੜੀ ਹੈਗੀ ਲੜੇ ਤੇ ਫਿਰ ਲੱਗਦਾ ਹੈਗਾ ਕਿ ਤੁਸੀਂ ਉਹ ਜਿਹੜਾ ਆਪਣੇ ਮੁਕਾਮ ਤੇ ਫਤਿਹ ਕਰ ਸਕਦੇ ਹੈਗੇ ਹੋ। ਇਹਦੀ ਕੋਈ ਅਸੀਂ ਪੋਸੀਬਿਲਿਟੀ ਹੈ, ਉਮੀਦ ਕਰ ਸਕਦੇ ਹਾਂ ਕਿ ਆਹ ਇਲੈਕਸ਼ਨ ਤੁਸੀਂ ਇਕੱਠੇ ਹੋ ਕੇ ਉਸ ਪਲੇਟਫਾਰਮ ਤੇ ਇਕੱਠੇ ਹੋ ਕੇ ਲੜੋ?
ਚੱਲ ਰਹੀਆਂ ਜੀ ਗੱਲਾਂ ਬਿਲਕੁਲ, ਇਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਗੈਰ ਰਸਮੀ ਬਹੁਤ ਸਾਰੀਆਂ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ। ਮੇਰੀ ਸਰਦਾਰਾ ਸਿੰਘ ਜੌਹਲ ਨਾਲ ਵੀ ਟੈਲੀਫੋਨ ਦੇ ਉੱਤੇ ਗੱਲ ਹੋਈ ਸੀਗੀ, ਅਸੀਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਲੱਗੋ ਮੂਹਰੇ, ਤੁਸੀਂ ਕਾਲ ਦਿਓ, ਤੁਸੀਂ ਬਜ਼ੁਰਗ ਹੋ, ਤੁਸੀਂ ਸਾਰਿਆਂ ਨੂੰ ਇਕੱਠੇ ਕਰਨ ਦਾ ਉਪਰਾਲਾ ਕਰੋ। ਔਰ ਤੁਸੀਂ ਕਿਹਾ ਕਿ ਇੱਕ ਥੋੜੀ ਜਿਹੀ ਮਿਸਕਨਸੈਪਸ਼ਨ ਵੀ ਕੀਤੀ ਗਈ ਕਿ ਸਾਰੇ ਚੀਫ ਮਿਨਿਸਟਰੀ ਦੇ ਜਾ ਕੇ, ਇੱਡੀ ਗੱਲ ਨਹੀਂ ਹੈ। ਚੀਫ ਮਿਨਿਸਟਰ ਤਾਂ ਅਲਟੀਮੇਟਲੀ ਦੇਖੋ ਜੀ ਇੱਕ ਬਣਨਾ ਵਾ ਪੰਜਾਬ ਚੋਂ, ਔਰ ਉਹ ਵੀ ਤਾਂ ਬਣਨਾ ਵਾ ਜੇ ਅਸੀਂ ਕਾਮਯਾਬੀ ਵੱਲ ਤੁਰਾਂਗੇ। ਇਹ ਗੱਲਾਂ ਸਾਰੀਆਂ ਬਾਤੀਆਂ ਨੇ, ਸਾਨੂੰ ਪਹਿਲਾਂ ਸੈਲਫਲੈਸਲੀ ਸਭ ਨੂੰ ਇਕੱਠੇ ਹੋ ਕੇ ਬਿਨਾਂ ਸ਼ਰਤ ਤੋਂ ਬਿਨਾਂ ਕਿਸੇ ਹੋਮੇ ਤੋਂ ਇਕੱਤਰ ਹੋ ਕੇ ਪੰਜਾਬ ਲਈ ਸੋਚਣਾ ਚਾਹੀਦਾ, ਔਰ ਉਸ ਵੱਲ ਨੂੰ ਗੱਲਾਂ ਚੱਲ ਰਹੀਆਂ ਨੇ। ਅਸੀਂ ਤਾਂ ਵੈਸੇ ਇਲੈਕਸ਼ਨ ਲੋਕ ਸਭਾ ਤੋਂ ਪਹਿਲਾਂ ਵੀ ਮੈਂ ਕਰਤਾ ਸੀਗਾ, ਕਾਫੀ ਪੰਜਾਬ ਡੈਮੋਕਰੇਟਿਕ ਅਲਾਇੰਸ ਬਣਾਇਆ ਸੀਗਾ, 11% ਵੋਟ ਵੀ ਪਈ। ਅਨਫੋਰਚੁਨੇਟਲੀ ਸਾਡੇ ਤੋਂ ਇੱਕ ਢੇਰ ਇੱਦਾਂ ਦੀ ਸੀ, ਉਹਨਾਂ ਨੇ ਛੇਤੀ ਉਹ ਭੰਗ ਕਰਤਾ। ਮੈਂ ਹੁਣ ਨਾਮ ਨੀ ਲੈਣਾ ਚਾਹੁੰਦਾ, ਤੁਸੀਂ ਸਮਝ ਲਓਗੇ, ਦੋ ਜਿੰਨੀ ਚੋਣਾਂ ਹੋਈਆਂ ਉਹ ਕਹਿੰਦੇ ਨੇ ਅਸੀਂ ਲੜਨੀਆਂ ਜੀ ਦੋਨੋਂ ਹੀ, ਧੁੱਕ ਨੀ ਬਣਦੀ ਸੀ ਥੋੜਾ ਜਾ ਤੋਂ ਹੌਲੀ ਹੌਲੀ
ਸਾਰੀ ਦੁਨੀਆ ਦੇ ਜਿਹੜੇ ਹੈਗੇ ਸਰੋਤਿਆਂ ਦੇ ਰੂਬਰੂ ਹੋਏ। ਅਸੀਂ ਹਰਮਨ ਰੇਡੀਓ ਵੱਲੋਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ, ਤੇ ਜੋ ਸੁਪਨਾ ਲੈ ਕੇ ਤੁਸੀਂ ਚੱਲੇ ਹੋ ਤੇ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੇ, ਇੱਕ ਵਧੀਆ ਟੀਮ ਦੀ ਫਾਰਮੇਸ਼ਨ ਹੋਵੇ ਜਿਹੜੀ ਕਿ ਵਾਕਈ ਹੀ ਦਿਲੋਂ ਪੰਜਾਬ ਦਾ ਜਿਹੜਾ ਦਰਦ ਹੈਗੀ ਆ ਉਹ ਮਹਿਸੂਸ ਕਰਦੀ ਹੈਗੀ ਆ, ਤੇ ਉਹਦੀ ਪੰਜਾਬ ਦੀ ਵਾਗਡੋਰ ਵਾਹਿਗੁਰੂ ਤੁਹਾਡੇ ਹੱਥ ਫੜਾਵੇ ਤੇ ਤੁਹਾਨੂੰ ਸਮੱਤ ਬਖਸ਼ੇ, ਬਲ ਬਖਸ਼ੇ। ਸੋ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ ਤੁਹਾਡਾ। ਇਹ ਸੀ ਸੁਖਪਾਲ ਸਿੰਘ ਖਹਿਰਾ ਜੋ ਕਿ ਬੜੇ ਹੀ ਇੱਕ ਦਿੱਗਜ ਆਗੂ ਹੈਗੇ ਆ, ਉਹਨਾਂ ਦੇ ਨਾਲ ਅਸੀਂ ਇੱਕ ਮੁਲਾਕਾਤ ਕੀਤੀ। ਸੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਸੋਮਵਾਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।